ਮੁਸਲਮਾਨ ਦਾ ਏਦਾਂ ਉਦਾਹਰਣ ਦਿੱਤੇ ਵੀ ਸਿੱਖ ਇੱਕ ਅਲਹਿਦਾ ਕੌਮ ਹੈ, ਐਨ ਅਸੀਂ ਫਿਰਕਾ ਇੱਕ ਅਲਹਿਦਾ ਹੈ ਔਰ ਅਸੀਂ ਕਹਿੰਦੇ ਅਲਹਿਦਾ ਨਹੀਂ ਹੈ। ਹਿੰਦੂ ਐਡਾ ਵੱਡਾ ਦੁਨੀਆਂ ਦੇ ਮਜ਼ਹਬ ਹੈ ਜਿਹੜਾ ਆਵਾਗੌਣ ਦੀ ਥਿਊਰੀ ਨੂੰ ਮੰਨਦਾ ਹੈ, ਜਿਹੜਾ ਆਤਮਾ ਨੂੰ ਮੰਨਦਾ ਹੈ। ਆ ਮੁਸਲਮਾਨ ਅਤੇ ਕ੍ਰਿਸਚੀਐਨਿਟੀ ਇਸ ਚੀਜ਼ ਨੂੰ ਨਹੀਂ ਮੰਨਦੇ, ਉਹ ਮੰਨਦੇ ਹੈ ਵੀ ਮੁਰਦੇ ਦੱਬ ਦਿਓ ਕਿਆਮਤ ਆਏਗੀ ਉਹ ਖੜੇ ਹੋ ਜਾਣਗੇ। ਸਾਡੀ ਐਸੀ ਮੁਕੰਮਲ ਥਿਊਰੀ ਹੈ ਰਿਸ਼ੀ ਮੁਨੀਆਂ ਤੋਂ ਪੁਰਾਤਨ ਸਾਡੀ ਆਤਮਾ ਦੀ ਅਮਰ, ਉਹ ਸਾਰੇ ਦੇਵ ਸਾਰੇ ਹਿੰਦੂਆਂ ਦੇਵਤੀ ਥਿਊਰੀ ਆਪਣੇ ਗ੍ਰੰਥ 'ਚ ਕੱਢਦਾ ਹੋਵੇ, ਆਵਾਗਮਨ ਦੀ, ਧਰਮਰਾਜ ਦੀ, ਇਹ ਸਾਰੇ ਜੋ ਹੈ ਪੀਸੀ 35 ਜੰਮਣ ਮਰਨ ਸਭ ਕੁਛ ਹੈ। ਔਰ ਪਿਛਲਾ ਆਵਾਗਮਨ ਦੀ ਥਿਊਰੀ ਨੂੰ ਦੋ ਮਜ਼ਹਬ ਦੁਨੀਆਂ ਦੇ ਵੱਡੇ ਨਹੀਂ ਮੰਨਦੇ। ਹਿੰਦੂ ਮਜ਼ਹਬ ਵੀ ਐਸਾ ਹੈ ਜਿਹੜਾ ਕਿ ਸਭ ਤੋਂ ਪੁਰਾਣਾ ਹੈ। ਗੁਰੂ ਨਾਨਕ, ਅਸੀਂ ਸਾਰੇ ਪਹਿਲਾਂ ਹਿੰਦੂ ਹੈ, ਅਸੀਂ ਮੁਸਲਮਾਨ ਅਤੇ ਕ੍ਰਿਸਚਨ ਤਾਂ ਬਣਨਾ ਹੀ ਨਹੀਂ ਚਾਹੁੰਦੇ ਕਿਉਂਕਿ ਇਨਕੰਪਲੀਟ ਮਜ਼ਹਬ ਨੇ। ਸਾਡਾ ਜਿਹੜਾ ਸਿੱਖ ਮਜ਼ਹਬ ਹੈ, ਹਿੰਦੂਆਂ 'ਚ ਜਦੋਂ ਭਰਮ ਨਿਕਲ ਜਾਣ ਕਿਸੇ ਹਿੰਦੂ ਦੇ ਔਰ ਐਨ ਸਿੱਧਾ ਅਕਾਲ ਪੁਰਖ ਨਾਲ ਜੁੜ ਜਾਏ, ਉਹ ਸਿੱਖ ਹੈ, ਕੋਈ ਹੋਰ ਫਰਕ ਨਹੀਂ ਹੈ, ਕੋਈ ਸਾਡੀ ਰੂਟ ਸੋ ਨੇ ਇਸ ਕਰਕੇ। ਲੇਕਿਨ ਸਾਡੇ ਭਰਮ ਜਦੋਂ ਫਿਰ ਇਸੇ ਕਰਕੇ ਮੁਸਲਮਾਨ ਮੁਹੰਮਦ ਡਾਕਟਰ ਮੁਹੰਮਦ ਇਕਬਾਲ ਨੇ ਕਿਹਾ ਵੀ ਇਹ ਸਿੱਖ ਆਉਣ ਦਾ ਹਾਲ ਇਹ ਕੀ ਹੋ ਰਿਹਾ ਹੈ। ਉਹਨੇ ਕਿਹਾ, ਉਹਨੇ ਗੁਰੂ ਨਾਨਕ ਦੀ ਸਿਫਤ ਕੀਤੀ, ਫਿਰ ਆਵਾਜ਼ ਉੱਠੀ ਤੌਹੀਦ ਕੀ ਪੰਜਾਬ ਸੇ, ਇੱਕ ਮਰਦ ਕਾਮਲ ਨੇ ਜਗਾਇਆ ਖਾਬ ਸੇ, ਵੀ ਸਿੱਖ ਕੌਮ ਖਾਬ 'ਚ ਸੁੱਤੀ ਪਈ ਸੀ ਔਰ ਸਾਰੇ, ਲੇਕਿਨ ਉਹ ਇੱਕ ਮਰਦ ਕਾਮਲ ਔਰ ਸਾਰਾ ਨਾ ਹਿੰਦੂ ਸਾਰੇ ਸੁੱਤੇ ਪਏ ਸੀ, ਉਹ ਪੈਦਾ ਹੋਇਆ ਇੱਕ ਪੰਜਾਬ ਦੇ ਵਿੱਚ, ਫਿਰ ਆਵਾਜ਼ ਉੱਠੀ ਤੌਹੀਦ ਕੀ। ਤੌਹੀਦ ਕਹਿੰਦੇ ਆ ਮੈਡੀਟੇਸ਼ਨ ਨੂੰ, ਤੌਹੀਦ ਕਹਿੰਦੇ ਆ ਰੱਬ ਦੀ ਬੰਦਗੀ ਦੀ, ਫਿਰ ਰੱਬ ਦੀ ਬੰਦਗੀ ਦੀ ਆਵਾਜ਼ ਉੱਠੀ ਪੰਜਾਬ 'ਚੋਂ ਹੀ, ਫਿਰ ਆਵਾਜ਼ ਉੱਠੀ ਤੌਹੀਦ ਕੀ ਪੰਜਾਬ ਸੇ, ਇੱਕ ਮਰਦ ਕਾਮਲ ਨੇ ਜਗਾਇਆ ਖਾਬ ਸੇ, ਸਾਰੀ ਹਿੰਦੂ ਕੌਮ ਨੂੰ ਖਾਬ ਤੋਂ ਜਗਾਤਾ, ਓਏ ਬਚੋ ਇਹਨਾਂ ਭਰਮਾਂ ਤੋਂ, ਉੱਠੋ। ਇਸ ਕਰਕੇ ਗੁਰੂ ਨਾਨਕ ਨਾ ਸਾਨੂੰ ਭਰਮਾਂ ਤੋਂ ਦੂਰ ਕੀਤਾ ਹੈ, ਸੋ ਸਤਿਗੁਰ ਧੰਨ ਧੰਨ ਜਿਹਨੇ ਭਰਮ ਘਰ ਤੋੜਿਆ, ਅਸੀਂ ਮੁੜ ਕੇ ਉਸੇ ਭਰਮਾਂ 'ਚ ਪੈ ਕੇ ਹਿੰਦੂਆਂ ਦੀ ਪੂਜਾ, ਹਿੰਦੂਆਂ ਵਰਗਾ ਸਭ ਕੁਛ, ਮੁਸਲਮਾਨਾਂ ਵਰਗਾ ਸਭ ਕੁਛ, ਤੋਂ ਮਹਾਰਾਜ ਨਾ ਨਾਮਦੇਵ ਨਾਲ 100 ਸਾਲ ਪਹਿਲਾਂ ਹੀ ਲਾਤਾ। ਹਿੰਦੂ ਫਿਰ ਮਹੱਲਿਆਂ ਨੇ ਆਣ ਕੇ ਇੱਥੋਂ ਵੀ ਗਾਂ ਸਿੱਧਾ ਹੀ ਸਾਫ਼ ਕਰ ਦਿੱਤਾ। ਮਹੱਲਿਆਂ ਦਾ ਸ਼ਬਦ ਆ ਰਿਹਾ,
ਬਾਹਰ ਢੂੰਡਣ ਦੇ ਛੂਟ ਪਰੇ ਗੁਰੇ ਘਰ
ਉਹ ਘਰ ਹੀ ਨਹੀਂ ਵੀ ਤੁਸੀਂ ਘਰ ਘਰ ਗ੍ਰੰਥ ਸਾਹਿਬ ਪੂਜਣ ਲੱਗ ਪਾਓ, ਨਾ ਜੀ ਸਾਡੇ ਘਰ 'ਚ ਹੀ ਗੁਰਦੁਆਰਾ, ਘਰ ਹੀ ਨਹੀਂ ਘਰ 'ਚ ਉਹ ਘਰ ਇਸ ਜਿਸਮ ਨੂੰ ਕਿਹਾ ਹੈ, ਇਸ ਜਿਸਮ ਦੇ ਘਰ ਦੇ ਵਿੱਚ ਹੀ ਦਿਖਾ ਦਿੱਤਾ ਅੰਦਰ ਹੀ। ਇਸ ਕਰਕੇ ਮਹਾਰਾਜ ਨੇ ਸ਼ਬਦ ਦਿੱਤਾ,
ਬਾਹਰੇ ਢੂੰਡਣ ਛੂਟ ਪਰੇ ਗੁਰੇ ਘਰ ਹੀ ਮਾਹੀ ਦਿਖਾਇਆ ਥਾ,
ਸ਼ਬਦ ਦਸ ਮੇਂ ਦੁਆਰੇ
ਵਜਿਓ ਤਹਿ ਅੰਮ੍ਰਿਤ ਨਾਮ ਚੁਆਇਆ ਥਾ, ਇੱਕ ਨਾ ਦਸ ਮੇਂ ਦੁਆਰੇ ਦਿਖਾਇਆ, ਇੱਕ ਨਾ ਦਸ ਮੇਂ ਦੁਆਰੇ ਦਿਖਾ,
ਆਹ
नानक रब ओर हरे गज
Thank you.
ਸਾਰੀ ਬਾਣੀ ਚ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਘਰ ਤਾਂ ਕਹਿੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੇਲੇ ਕੋਈ ਥੋੜ੍ਹੀ ਜਿਹੀ ਇਹਦੇ 'ਚ ਚੇਂਜ ਆਈ ਸੀ ਗੁਰਮੰਤਰ ਦੀਖਿਆ ਦੇਣ ਦੀ ਰਸਮ 'ਚ। ਪਹਿਲਾਂ ਇਹ ਜਿਹੜਾ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਿੱਖ ਹੈ ਉਹਨੂੰ ਜੋ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਘਰ ਦਾ ਗੁਰਮੰਤਰ ਹੈ ਉਹੀ ਉਹਨੇ ਜਪਣਾ ਹੈ। ਜਿੱਥੇ ਸਾਰੀ ਬਾਣੀ 'ਚ ਪਰਮੇਸ਼ਰ ਦਾ ਨਾਮ ਇੱਕ ਤੋਂ ਵੱਧ ਵਾਰੀ ਲਿਖਿਆ ਜਾਏ ਜਿੱਦਾਂ ਇੱਥੇ ਲਿਖਿਆ ਹਾਰ 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 ਇੱਕ ਤੋਂ ਵੱਧ ਵਾਰੀ ਭਾਵੇਂ ਦੋ ਵਾਰੀ ਵੀ ਲਿਖਿਆ ਹੋਏ, ਉੱਥੇ ਆਪਣੇ ਆਪਣੇ ਗੁਰੂ ਦਾ ਗੁਰਮੰਤਰ ਜਪਣ ਦਾ ਇਸ਼ਾਰਾ ਹੈ ਬਾਣੀ 'ਚ। ਜਿਸ ਨਾਲ ਹਰ ਲਿਆ ਹੈ, ਰਾਮ ਲਿਆ ਹੈ, ਗੋਬਿੰਦ ਲਿਆ ਹੈ ਆਪਣੇ ਗੁਰੂ ਕੋਲੋਂ, ਉਹ ਮੰਤਰ ਜਪੇ, ਉਹਦੇ ਨਾਲ ਹੀ ਉਹਦੀ ਕਲਿਆਣ ਹੋਏਗੀ। ਜਿਹਨੇ ਜਿਹੜਾ ਆਪਣੇ ਗੁਰੂ ਕੋਲੋਂ ਦੇਖਿਆ ਕਿ ਗੁਰੂ ਜਿਹੜਾ ਗੁਰੂ ਧਾਰਿਆ ਹੈ, ਉਹਦਾ ਜਿਹੜਾ ਉਹ ਸ਼ਬਦ, ਨਾਮ, ਵਚਨ, ਉਪਦੇਸ਼, ਇਹ ਸਾਰੀ ਇੱਕੋ ਚੀਜ਼ ਦਾ ਨਾਂ ਹੈ। ਉਹ ਜਿਹੜਾ ਜਿਹੜਾ ਵੀ ਉਹਨੇ ਜਪਣ ਨੂੰ ਚੀਜ਼ ਦਿੱਤੀ ਹੈ, ਸ਼ਬਦ ਦਿੱਤਾ ਹੈ ਜਪਣ ਨੂੰ, ਉਹ ਹੀ ਜਪੇ। ਅਤੇ ਦੋਵਾਂ ਬੇੜੀਆਂ 'ਚ ਨਾ ਪੈਰ ਰੱਖੇ। ਬੇੜੀ ਇੱਕ 'ਚ ਹੀ ਬੰਦਾ ਧਰਦਾ ਹੈ, ਦੋਵਾਂ 'ਚ ਲੱਪਾਂ ਰੱਖ ਕੇ ਜਾਂ ਤਿੰਨਾਂ ਚੌਵਾਂ 'ਚ ਬੰਦਾ ਨਹੀਂ ਭਰ ਸਕਦਾ। ਇਸ ਕਰਕੇ ਜਿਸ ਨਾਲ ਇਹ ਰਾਹ ਫੜਨਾ ਹੈ ਰੱਬ ਨੂੰ ਮਿਲਣ ਦਾ, ਉਹ ਇੱਕ ਦਾ ਹੋ ਜਾਏ, ਉਹ ਭਟਕਦਾ ਨਾ ਫਿਰੇ। ਸਾਨੂੰ ਐਸੇ ਸੱਜਣ ਮਿਲ ਰਹੇ ਨੇ ਜਿਹੜੇ ਜੀ ਕਹਿੰਦੇ, ਜੀ ਇਹ ਤੁਸੀਂ ਕਿਸ ਤਰ੍ਹਾਂ ਕਹਿੰਦੇ ਹੋ ਕਿ ਤੁਹਾਡਾ ਗੁਰਮੰਤਰ ਠੀਕ ਹੈ, ਵਾਹਿਗੁਰੂ ਵਾਹਿਗੁਰੂ, ਬਾਕੀ ਰਾਧਾ ਸਵਾਮੀ ਆਹ ਜਪਦੇ ਨੇ, ਆਹ ਯੋਗ ਆਹ ਕਹਿੰਦਾ ਵੈ ਫਲਾਂ, ਆਹ ਕਹਿੰਦਾ ਆਹ ਕੁੰਡਲਨੀ ਇੱਥੇ ਆ ਮਾਰ ਆਣ ਕੇ, ਉਹ ਸਾਨੂੰ ਕਈ ਕਿਸਮ ਦੇ ਲੋਕ ਮਿਲਣਗੇ, ਪਰ ਇਹ ਸਾਰੇ ਕਸੂਰ ਕਿਸੇ ਦਾ ਕੁਛ ਨਹੀਂ ਹੁੰਦਾ, ਉਹਨਾਂ ਦੇ ਕਰਮ ਨਹੀਂ ਉੱਗੜਦੇ ਹਾਲੀ, ਇਸ ਲਾਈਨ ਦਾ ਪਤਾ ਨਹੀਂ ਲੱਗਦਾ, ਉਹ ਭਟਕਦੇ ਰਹਿੰਦੇ ਨੇ। ਜਿੱਥੋਂ ਕਿਤੋਂ ਉਹਨਾਂ ਨੂੰ ਇਹ ਗਿਆਨ ਮਿਲਦਾ ਹੈ ਪਰਮੇਸ਼ਰ ਨੂੰ ਪਹੁੰਚਣ ਦਾ, ਉਹਨਾਂ ਨੂੰ ਭੁੱਖ ਹੁੰਦੀ ਹੈ, ਪਰ ਉਹਨਾਂ ਨੂੰ ਅਸਲ ਰਾਹ ਦਾ ਨਹੀਂ ਪਤਾ ਹੁੰਦਾ ਵੀ ਇਹ ਰਾਹ ਦਾ ਪਰਮੇਸ਼ਰ ਨੂੰ ਮਿਲਣ ਦਾ ਰਾਹ ਕੀ ਹੈ। ਨਾਮ ਨੂੰ ਜਪਣਾ ਦੇ ਪਿੱਛੇ ਰਹਿ ਗਿਆ। ਪਹਿਲਾਂ ਸਾਡੀ ਸਾਰੀ ਬਾਣੀ 'ਚ ਇਹ ਅਸੂਲ ਮਿਲਦਾ ਹੈ ਕਿ ਜੇ ਪਰਮੇਸ਼ਰ ਦਾ ਰਾਹ ਲੱਭਣ ਚੱਲਿਆ ਹੈ ਨਾ ਕਿਸੇ ਕੋਲੋਂ ਪੁੱਛਣ ਚੱਲਿਆ ਹੈ, ਅਤੇ ਆਪਣਾ ਜਿਹੜਾ ਅੰਦਰਲਾ ਭਾਂਡਾ ਹੈ ਨਾ, ਇਹਨੂੰ ਖਾਲੀ ਕਰਕੇ ਜਾ, ਨਿਰਗੁਣ ਹੋ ਕੇ ਜਾ, ਕੋਈ ਚੀਜ਼ ਲੈਣ ਲਈ ਜਾ ਕਿਸੇ ਨੂੰ ਵੀ, ਭਾਵੇਂ ਉਹ ਕਿਸੇ ਮਦਦ ਦਾ ਹੋਵੇ। ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਸਾਨੂੰ ਇਹ ਸਿਖਾਲਦੀ ਹੈ ਵੀ ਸਾਂਝ ਕਰੀਜੇ ਗੁਣਾ ਕੇਰੀ ਛਾੜ ਆਵਗਨ ਚੱਲੀ। ਕਿਸੇ ਕੋਲ ਬ੍ਰਹਮ ਦੀ ਗੱਲ ਪੁੱਛਣੀ ਹੈ, ਕਿਸੇ ਕੋਲ ਭਾਵੇਂ ਉਹ ਕਿਸ ਤਰ੍ਹਾਂ ਦਾ ਹੈ, ਜਿਹਦੇ ਕੋਲੋਂ ਤੁਸੀਂ ਚੱਲੇ ਹੋ ਕੋਈ ਗੱਲ ਪੁੱਛਣ ਪਰਮੇਸ਼ਰ ਦੀ, ਆਪਣੇ ਆਪ ਨੂੰ ਉਹਦੇ ਪੈਰਾਂ 'ਚ ਸੁੱਟ ਦੇ, ਵਿਛਾ ਦੇ, ਫੜ ਦੇ। ਜੇ ਉਹਦੀ ਗੁਣ ਦੀ ਸਾਂਝ ਕਰਨੀ ਹੈ, ਜੇ ਕੁਛ ਉਸ ਬੰਦੇ ਕੋਲੋਂ ਉਹਦਾ ਜਿਹੜਾ ਗੁਣ ਹੈ, ਹਰ ਇੱਕ ਕੋਈ ਨਾ ਕੋਈ ਗੁਣ ਹੁੰਦਾ। ਇਸੇ ਕਰਕੇ ਮਹਾਰਾਜ ਨੇ ਕਿਹਾ ਵੀ ਜਿੰਨੇ ਵੀ ਇਨਸਾਨ ਬਣਾਏ ਹੈ, ਉਹ ਸਾਰਿਆਂ ਦੀ ਪੈਰਾਂ ਦੀ ਤੂੜ ਹੋ ਜਾ, ਕਿਉਂਕਿ ਸਾਰਿਆਂ 'ਚ ਹੀ ਰੱਬ ਵਰਤ ਰਿਹਾ। ਜਿਹੜਾ ਤੇਰੇ ਖਿਆਲਾਤ ਨਹੀਂ ਮਿਲਦੇ, ਜਿਹੜੇ ਭਾਵੇਂ ਤੂੰ ਉਹ ਕਿੱਡਾ ਪਾਪੀ ਤੂੰ ਪਾਪੀ, ਸ਼ਰਾਬੀ ਤੂੰ ਸ਼ਰਾਬੀ, ਕੋਈ ਬੰਦਾ ਹੋਏਗਾ, ਪਰ ਸਾਡਾ ਹੁਕਮ ਹੈ ਨਾਮ ਜਪਣ ਵਾਲੇ ਨੂੰ ਉਹਦੀ ਵੀ ਧੂੜ ਬਣਨਾ ਪਵੇ। ਘਰ ਦੇ ਵਿੱਚ, ਟੱਬਰ ਦੇ ਵਿੱਚ, ਕੋਈ ਤੁਸੀਂ ਸਾਰਿਆਂ ਦੀ ਧੂੜ ਬਣਨਾ ਹੈ। ਇਹ ਜਿਹੜਾ ਇਹ ਚੀਜ਼ ਨਹੀਂ ਸਿੱਖੀ ਗੁਰੂ ਨਾਨਕ ਦੀ ਗਰੀਬੀ, ਉਹ ਕਦੀ ਪਰਮੇਸ਼ਰ ਤੱਕ ਨਹੀਂ ਪਹੁੰਚ ਸਕਦਾ। ਜਿੰਨੀ ਜ਼ਿਕਰ ਆ ਇੱਕ ਬਹੁਤ ਸੁਨਹਿਰੀ ਅਸੂਲ ਦਿੰਦੇ ਨੇ ਮਹੱਲਾ ਪੰਜਵਾਂ, ਉਹ ਹੈ ਪਹਿਲਾ ਮਰਨ ਕਬੂਲ, ਜੀਵਨ ਕੀ ਛੱਡਾ। ਪਹਿਲਾਂ ਇਹ ਸਮਝ ਲਿਆ ਵੀ ਮੈਂ ਹੁਣ ਜਿਹੜਾ ਮੁਰਦਾ ਹੁੰਦਾ ਹੈ, ਮੁਰਦੇ ਦੇ ਵਿੱਚ ਕੋਈ ਆਸ ਨਹੀਂ ਹੁੰਦੀ, ਮੁਰਦਾ ਕਦੀ ਲੋਸ ਨਹੀਂ ਸਮਝਦੀ ਵੀ ਮੈਨੂੰ ਮੈਂ ਕਿਸੇ ਨਾਲੋਂ ਉੱਚਾ ਹੈ ਜਾਂ ਮੈਂ ਕੁਛ, ਮੇਰੇ ਕੋਲ ਕੁਛ ਹੈ, ਬਿਲਕੁਲ ਮੁਰਦਾ ਹੈ ਜਦੋਂ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡਾ, ਮਹੱਲਾ ਪੰਜਵਾਂ ਜਿਹਨੇ ਸਭ ਤੋਂ ਜ਼ਿਆਦਾ ਗਿਆਨ ਦਿੱਤਾ ਸਾਨੂੰ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭ ਨਾ ਕੀ ਰੇਣਕਾ, ਆਵੇ ਮਰਨਾ। ਪਹਿਲੇ ਸਲੋਕ 'ਚ ਮਰਨਾ ਲਿਖਿਆ, ਲੇਕਿਨ ਮਰਨਾ ਦੱਸੇ ਅਗਾਂਹ ਅਗਲੀ ਲਾਈਨ, ਮਰਨਾ ਮੈਂ ਕਿੱਦਾਂ ਹੈ, ਇਹ ਨਹੀਂ ਵੀ ਮੈਂ ਜੀਦਾ ਮਰ ਜਾਣਾ ਹੈ, ਜਾਂ ਵੀ ਮੈਂ ਦੱਸਿਆ ਸੀ ਨਾ ਵੀ ਮੈਂ ਤਾਜ਼ਾ ਮਰੇ ਹਾਂ, ਉਹ ਮਨ ਦੀਆਂ ਸਾਰੀਆਂ ਗੱਲਾਂ ਹੈ। ਇਹ ਮਰਨਾ ਐਸਾ ਜਿਹੜਾ ਅੱਗੇ ਕਲੀਅਰ ਕੀਤਾ, ਸਲੋਕ ਜਿਹੜਾ ਹੁੰਦਾ ਉਹਦੇ 'ਚ ਸਾਰਾ ਪਾਵਰ ਕਲੋਜ਼ ਹੁੰਦਾ ਹੈ। ਸਲੋਕ ਇੱਕ ਐਸੀ ਚੀਜ਼ ਹੈ ਜਿਹਦੇ ਵਿੱਚ ਸਾਰਾ ਸਵਾਲ ਵੀ ਹੋ, ਜਵਾਬ ਵੀ ਹੋ, ਔਰ ਬਹੁਤ ਵੱਡਾ ਬ੍ਰਹਮ ਗਿਆਨ ਛੁਪਿਆ ਹੋ ਸਲੋਕ ਦੇ ਵਿੱਚ। ਇਹ ਥੋੜ੍ਹੀਆਂ ਜਿਹੀਆਂ ਲਾਈਨਾਂ ਹੁੰਦੀਆਂ ਸਲੋਕ ਦੀਆਂ, ਔਰ ਇਹ ਸਲੋਕ ਦਿੰਦੇ ਨੇ ਮਹੱਲਾ ਪੰਜਵਾਂ, ਦੱਖਣੀ ਓਂਕਾਰ ਜਾਂ ਖਰੀ ਕਿਹੜੀ ਵਾਰ 'ਚ ਹੈ, ਮਹੱਲੇ ਪੰਜਵੇਂ ਦਾ ਹੈ ਸਲੋਕ। ਪਹਿਲਾ ਮਰਨ ਕਬੂਲ ਕਰਨੀ ਹੈ, ਇੱਥੇ ਗਲਤ ਪੜ ਜਾਂਦੇ ਆ, ਪਹਿਲਾਂ ਮਰਨ ਕਬੂਲ ਕਰਨੀ ਹੈ, ਪਹਿਲਾਂ ਮਰਨ ਕਬੂਲ, ਪਹਿਲਾਂ ਇਹਨੂੰ ਐਕਸੈਪਟ ਕਰ, ਇਸ ਮਰਨ ਨੂੰ। ਉਹ ਮਰਨਾ ਕੀ ਹੈ? ਹੋ ਸਭਨਾ ਕੀ ਰੇਣਕਾ, ਰੇਣਕਾ ਹੁੰਦਾ ਪੈਰਾਂ ਦੀ ਤੜੀ ਦੀ ਖਾਕ ਦੀ ਵੀ ਰੇਣ। ਇੱਕ ਤੇ ਮੋਟੀ ਖਾਕ ਹੁੰਦੀ ਹੈ, ਇੱਕ ਜਿਹੜਾ ਪੈਰ ਆ ਉਹ ਰੱਬ ਨਾਲ ਹਿੱਸਾ ਨਹੀਂ, ਉਹਦੇ ਥੱਲੇ ਦੇ ਬੰਨੇ ਤਲੀ ਦੀ ਜਿਹੜੀ ਖਾਕ ਹੈ ਰੇਨ ਹੈ ਉਹਨੂੰ ਕਹਿੰਦੇ ਆ। ਹੋ ਸਭ ਨਾ ਕੀ, ਇਹਨਾਂ ਸਾਰਿਆਂ ਨਾਲੋਂ ਨੀਵਾਂ ਹੋ ਜਾ ਤਾਂ ਆਓ ਹਮਾਰੇ ਪਾਸ। ਤਾਂ ਬ੍ਰਹਮ ਗਿਆਨ ਦੀ ਗੱਲ ਪੁੱਛਣ ਆਈ। ਐਡੀ ਵੱਡੀ ਬਾਣੀ, ਐਡੇ ਵੱਡੇ ਗੁਰੂ ਹੋਏ, ਉਹਨਾਂ ਦੀ ਗੱਲ ਜੇ ਕਿਸੇ ਨੇ ਗ੍ਰਹਿਣ ਕਰਨੀ ਹੈ ਤਾਂ ਪਹਿਲਾਂ ਮਰਨ ਕਬੂਲ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭ ਨਾ ਕੀ ਰੇਣਕਾ ਤਾਂ ਆਓ ਹਮਾਰੇ ਪਾਸ। ਇਹ ਸਲੋਕ ਲਿਖ ਕੇ ਮਹੱਲਾ ਪੰਜਵਾਂ ਆਪਣੇ ਆਪ ਨੂੰ ਹੁਣ ਗਰੀਬੀ 'ਚ ਲਿਜਾਂਦਾ ਹੈ। ਕਹਿੰਦਾ ਇਹ ਸਲੋਕ ਮੈਂ ਨਹੀਂ ਲਿਖਿਆ, ਮੈਂ ਨਹੀਂ ਕਿਸੇ ਨੂੰ ਉਪਦੇਸ਼ ਕਰ ਰਿਹਾ। ਹੋ ਸਭ ਨਾ ਕੀ ਰੇਣਕਾ ਤਾਂ ਆਓ ਹਮਾਰੇ ਪਾਸ, ਮੇਰਾ ਸਲੋਕ ਨਹੀਂ ਹੈ। ਅਗਲਾ ਸਲੋਕ ਦਿੰਦੇ ਹੈ ਵੀ ਮੇਰਾ ਸਲੋਕ ਆਵ ਹੈ। ਉਹ ਸਲੋਕ ਪਤਾ ਕੀ ਹੈ? ਹੈਰਾਨ ਰਹਿ ਜਾਂਦਾ ਇਹੋ ਜਿਹਾ ਗਿਆਨ ਐਡਿਟ ਕੀਤਾ ਹੈ। ਇਸ ਤਰ੍ਹਾਂ ਆਉਂਦੇ ਅੱਗੜ ਪਿੱਛੜ ਚੀਜ਼ਾਂ ਜਿਹੜਾ ਪ੍ਰਤੱਖ ਪਤਾ ਲੱਗ ਜਾਂਦਾ ਵੀ ਅਗਲਾ ਸਲੋਕ ਕਿਉਂ ਆਇਆ ਹੈ। ਪਹਿਲਾ ਸਲੋਕ ਹੈ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭ ਨਾ ਕੀ ਰੇਣਕਾ ਤਾਂ ਆਓ ਹਮਾਰੇ ਪਾਸ। ਇਹਦਾ ਮਤਲਬ ਮਹੱਲਾ ਪੰਜਵਾਂ ਆਪ ਆਰਡਰ ਦੇ ਰਿਹਾ ਕਿਸੇ ਨੂੰ, ਉਹਦਾ ਸਲੋਕ ਹੈ ਨਹੀਂ। ਅਗਲਾ ਸਲੋਕ ਮਹੱਲੇ ਪੰਜਵਾਂ ਆਪਣੇ ਨਹੀਂ ਲਿਖ ਰਿਹਾ। ਉਹ ਕਹਿੰਦਾ ਉਸਤਤ ਨਿੰਦਾ ਨਾਨਕ ਜੀ, ਮੈਂ ਹੱਬ ਵਜਾਈ ਛੋੜਿਆ ਹੱਬ ਕਿਸ ਤਿਆਗੀ, ਹੱਬੀ ਸਾਖ ਕੁੜਾਵੇ ਜਿੱਥੇ ਤੋ ਪੱਲੀ ਪੈਂਡੇ ਲਾਗੇ। ਅਗਲਾ ਉਹਨਾਂ ਦਾ ਸਲੋਕ ਹੈ। ਇਸ ਤਰ੍ਹਾਂ ਬਾਣੀ ਲਿਖੀ ਗਈ ਹੈ, ਜਿੱਥੇ ਕਿਤੇ ਹੁਕਮ ਨੇ ਲਿਖੀ ਹੋਊਗੀ ਉਹ ਆਪਣੇ ਲਈ ਆਪ ਨਹੀਂ ਹੋ, ਉਹ ਮਹਾਰਾਜ ਦਾ ਅਕਾਲ ਪੁਰਖ ਦਾ ਗਿਆਨ ਆ ਰਿਹਾ ਹੈ, ਪਰ ਨਾਲ ਹੀ ਗਰੀਬੀ ਦੀ ਲਾਈਨ ਹੋਊਗੀ। ਜਿਸ ਤਰ੍ਹਾਂ ਭਿਆਨਕ ਸਤਰਾਂ ਆਉਣਗੀਆਂ ਵੀ ਉਹ ਇਹਨਾਂ ਡਰਾਉਣੀਆਂ ਸਤਰਾਂ ਆਉਣਗੀਆਂ, ਡਰਾਉਣਾ ਗਿਆਨ ਆਊਗਾ ਵੀ ਅੱਗੇ ਜਮਦੂਤ ਹੈ, ਮਨਮੁਖ ਤੂੰ ਆਹ ਕਰ ਰਿਹਾ, ਇਸ ਤਰ੍ਹਾਂ ਤੂੰ ਹੋਏਗਾ ਨਹੀਂ ਤੇ ਇਹਨਾਂ ਜੂਨਾਂ 'ਚ ਪੈਣਗਾ ਆਪਣਾ। ਅੱਗੇ ਨਾਲ ਹੀ ਮੇਰ ਦੀ ਤੁੱਕ ਹੋਏ, ਉਹ ਮੇਰ ਦੀ ਤੁੱਕ ਆਪਣੇ ਵੱਲ ਹੀ ਹੁੰਦੀ ਹੈ ਸ਼ਬਦ 'ਚ। ਇਸ ਕਰਕੇ ਐਡੀ ਗਰੀਬੀ ਨਾਲ ਇਹ ਸ਼ਬਦ ਲਿਖੇ ਗਏ ਹੈ। ਇਸ ਕਰਕੇ ਜਿੰਨੀ ਚਿੱਕਰ ਬੰਦਾ ਕਿਸੇ ਕੋਲੋਂ ਜੇ ਗੁਣ ਲੈਣਾ ਕਿਸੇ ਦਾ ਤਾਂ ਪਹਿਲਾਂ ਇਹ ਸਮਝ ਕੇ ਨਾ ਜਾਓ ਵੀ ਮੈਨੂੰ ਕੁਛ ਆਉਂਦਾ ਹੈ ਜਾਂ ਮੈਂ ਕੋਈ ਚਕਰਾਈ ਕਰਨੀ ਹੈ ਉਸ ਬੰਦੇ ਨਾਲ। ਨਾ, ਨਿਰਵਾਣ ਨਿਰਗੁਣ ਹੋ ਕੇ ਭਾਵ ਗੁਣ ਬਿਸ਼ੱਕ, ਭਾਵੇਂ ਤੁਸੀਂ ਉੱਚੇ ਵੀ ਹੋਵੋ, ਤੁਹਾਨੂੰ ਪਤਾ ਵੀ ਹੋਵੇ ਉਸ ਬੰਦੇ ਕੋਲ ਕੁਛ ਐਵੇਂ ਹੀ ਆਏ ਤੇ ਗੱਪੀ ਆਏ ਤੇ ਇਹਦੀ ਹੋਰ ਹੀ ਬੰਨੇ ਲੱਗਾ ਇਹਨੂੰ ਤੇ ਨਾਮ ਦਾ ਪਤਾ ਨਹੀਂ, ਮੈਂ ਇਹਦੇ ਕੋਲ ਕਿਉਂ ਜਾਵਾਂ? ਨਹੀਂ, ਮਹਾਰਾਜ ਕਹਿੰਦਾ ਹਰ 'ਚ ਰੱਬ ਵਰਤਦਾ ਹੈ। ਬੰਦਾ ਸ਼ਰਾਬੀ ਕੋਲੋਂ ਵੀ ਗੁਣ ਲੈ ਸਕਦਾ ਹੈ, ਸੱਚ ਪੁੱਛੋ ਪਾਪੀ ਤੇ ਕਾਮੀ ਕਚੋਰ ਕੋਚਰ ਪਠਾਮੀ ਸਾਰਿਆਂ ਕੋਲੋਂ ਗੁਣ ਲੈ ਸਕਦਾ ਹੈ। ਉਹ ਸਾਨੂੰ ਹੁਕਮ ਹੈ ਹਰ ਇੱਕ ਦੇ ਨਾਲ ਗੁਣ ਦੀ ਸਾਂਝ ਕਰੋ ਤੇ ਉਹਦੇ ਔਗੁਣਾਂ ਨੂੰ ਟੋਲਰੇਟ ਕਰੋ। ਇਹ ਬੜੀ ਮੁਸ਼ਕਲ ਕੰਮ ਹੈ, ਔਗੁਣਾਂ ਦੀ ਸਾਂਝ 'ਚ ਕਰਨੀ ਕਿਤੇ ਰਹੀ, ਇਹਨੂੰ ਮਹਾਰਾਜ ਨੇ ਕਿਹਾ ਟੋਲਰੇਟ ਕਰਨਾ ਹੈ। ਇਹਨੂੰ ਕਹਿੰਦੇ ਆ ਖਿਮਾ ਦਾ ਗੁਣ। ਖਿਮਾ ਦੀ ਬੜੀ ਡੂੰਘੀ ਡੈਫੀਨੇਸ਼ਨ ਹੈ, ਕਿਸੇ ਨੂੰ ਫੋਰਗਿਵ ਕਰਨਾ, ਕਦੇ ਫੋਰਗਿਵ ਕਰੋਗੇ ਜੇ ਉਹਦੇ ਔਗੁਣਾਂ ਨੂੰ ਟੋਲਰੇਟ ਕਰੋਗੇ? ਜੇ ਉਹ ਤੁਹਾਡੇ ਨਾਲ ਜ਼ਿਆਦਤੀ ਕਰਦਾ ਹੈ ਤੇ ਉਹਦੀ ਜ਼ਿਆਦਤੀ ਟੋਲਰੇਟ ਤਦੇ ਕਰੋਗੇ ਨਾ ਜੇ ਤੁਸੀਂ ਉਹਨੂੰ ਪਿਆਰ ਕਰੋਗੇ ਤੇ ਉਹਨੂੰ ਹੱਸ ਕੇ ਬੋਲੋਗੇ, ਉਹ ਤੁਹਾਨੂੰ ਛਿੜਕੀ ਚੜੂ। ਇਹ ਹੈ ਫਰੀਦਾ, ਜੋਤ ਹੈ ਮਾਰਨ ਮੁੱਕੀਆਂ, ਇਹਨਾਂ ਨਾ ਮਾਰੀ ਘੁੰਮ, ਉਹਨਾਂ ਨੂੰ ਮੁੜ ਕੇ ਘੁੰਮ ਕੇ ਨਾ ਮਾਰੀ, ਵਰ ਕੇ ਖਰੀ ਕੀ ਕਰੀ, ਆਪਣੀ ਘਰ ਪਾ ਜਾਈ। ਉਹ ਤੈਨੂੰ ਮਾਰਨ ਆਇਆ, ਤੇਰੇ ਨਾਲ ਗਾਲਾਂ ਕੱਢਦਾ, ਤੂੰ ਕਹਿੰਦਾ ਤੇ ਨਾਮ ਇੱਦਾਂ ਜਪੀਦਾ ਜਾਂ ਤੈਨੂੰ ਏਦਾਂ ਕ੍ਰਿਟੀਸਾਈਜ਼ ਕਰੇ, ਆ ਏਦਾਂ ਵੈਜਾ, ਆਪਣੇ ਘਰ ਪਾ ਜਾਈ, ਉਸ ਬੰਦੇ ਦੇ ਪੈਰ ਚੁੰਮ ਕੇ ਆਪ ਨੜੇ ਘਰ ਜਾਈਏ, ਆਪਣੇ ਘਰ ਪਾ ਜਾਈਏ, ਨਹੀਂ ਤੇ ਤੂੰ ਜ਼ਹਿਰ ਲੈ ਕੇ ਜਾਏਗਾ, ਉਹੋ ਹੀ ਨਫ਼ਰਤ ਲੈ ਕੇ ਜਾਏਗਾ ਅੰਦਰੋਂ ਉਹਦੀ। ਜੇ ਤੂੰ ਉਹਦਾ ਗੁਣ ਲੈਣਾ ਹੈ ਤੇ ਉਹਦੇ ਪੈਰ ਚੁੰਮ ਕੇ ਪਿਆਰ ਨਾਲ ਨੀਵਾਂ ਹੋ ਕੇ, ਅੱਛਾ ਭਾਈ ਮੈਂ ਭੁੱਲਿਆ, ਮੈਂ ਗਲਤੀ ਕਰ, ਤੇ ਉਹ ਠੀਕ ਹੈ, ਆਪ ਨੜੇ ਘਰ ਜਾਈਏ, ਪੈਰ ਤੇ ਨਾ ਕੇ ਚੁੰਮ, ਆਪਣੇ ਘਰ ਪਾ ਜਾਈ, ਬਾਣੀ ਦਾ ਹੁਕਮ ਹੈ। ਦੂਸਰਾ ਇਸੇ ਬਾਬਾ ਫਰੀਦ ਜੀ ਦਾ ਹੁਕਮ ਹੈ ਭਈ ਫਰੀਦਾ ਬੁਰੇ ਦਾ ਭਲਾ ਕਰ, ਬੜਾ ਮੁਸ਼ਕਲ ਕੰਮ ਹੈ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਹੁਣ ਗੁੱਸਾ ਮਨ ਹੰਡਾਉਣਾ ਕੀ ਹੈ? ਬੁਰਾ ਕੋਈ ਤੁਹਾਡੇ ਨਾਲ ਬੁਰਿਆਈ ਕਰਦਾ ਤੇ ਸਾਲਾਂ ਵਧੀ ਗੁੱਸਾ ਹੰਡਾਈ ਜਾਂਦੇ ਭਾਈ, ਛੱਡਦੇ ਹੀ ਨਹੀਂ, ਖਾਸ ਕਰਕੇ ਘਰ ਵਾਲਿਆਂ ਨੂੰ। ਘਰ ਵਾਲੇ ਨਾ ਕੋਈ ਨਾਮ ਤੂੰ ਅਗੇਂਸਟ ਗੱਲ ਕਹੀ ਨਹੀਂ ਜਾਂ ਉਹ ਨਹੀਂ ਜਪਦੇ, ਅਸੀਂ ਮਾਣ ਅੰਦਰ ਗੁੱਸਾ ਹਟਾਈ ਜਾਂਦੇ। ਦੇਖੋ ਜੀ ਇਹ ਇੱਧਰ ਲੱਗ ਗਏ, ਪਹਿਲਾਂ ਚੈਰਿਟੀ ਬਿਗਿਨਸ ਐਟ ਹੋਮ। ਸਾਡਾ ਸਾਰਾ ਬ੍ਰਹਮ ਗਿਆਨ ਹੀ ਆਪਣੇ ਆਪ ਤੋਂ ਸ਼ੁਰੂ ਹੁੰਦਾ, ਵੀ ਪਹਿਲਾਂ ਆਪਣੇ ਆਪ ਨੂੰ ਸੋਧ, ਆਪਣੇ ਆਪ ਨੂੰ ਸੋਧਣ ਦੇ ਆਲੇ ਦੁਆਲੇ ਆਪਣੇ ਘਰ ਵਾਲਿਆਂ ਦੇ ਵਿੱਚ ਤੂੰ ਰਹਿਣਾ ਹੈ, ਜਿਸ ਤਰ੍ਹਾਂ ਦੇ ਵਿੱਚ ਤੂੰ ਰਹਿਣਾ ਹੈ ਉਹਨਾਂ ਨੂੰ ਮੰਦਾ ਕਿਸੇ ਨਾ ਆਖੀਏ ਤਾਂ ਨਹੀਂ ਗਿਆ, ਪਰ ਖਰੇ ਹੋ ਬੁੱਝੀਏ ਮੂਰਖੇ ਨਾਲ ਨਾ ਲੁੱਝੀਏ। ਉਹਨਾਂ ਨੇ ਲੁੱਝਣਾ ਨਹੀਂ, ਉਹਨਾਂ ਨੂੰ ਮੰਦਾ ਵੀ ਨਹੀਂ ਕਹਿਣਾ, ਐਸਾ ਪਿਆਰ ਦੇਣਾ ਹੈ ਘਰ ਵਾਲਿਆਂ ਨੂੰ ਕਿ ਉਹ ਆਪਣਾ, ਕਿਉਂਕਿ ਤੇਰਾ ਫਾਇਦਾ ਹੈ, ਜੇ ਤੂੰ ਗੁੱਸਾ ਹਟਾਉਂਦਾ ਰਹੇਗਾ ਉਹ ਹੋਏਗਾ ਪਤਾ ਕੀ, ਤੇਰੀ ਦੇਹੀ ਨੂੰ ਬਲੱਡ ਪ੍ਰੈਸ਼ਰ ਦਾ ਰੋਗ ਲੱਗ ਜਾਊ। ਜੇ ਤੂੰ ਗੁੱਸਾ ਹਟਾਇਆ ਤੇ ਦੇਹੀ ਨੂੰ ਬਲੱਡ ਪ੍ਰੈਸ਼ਰ ਹੋ ਜਾਊ, ਔਰ ਗੁੱਸੇ ਦਾ ਗੁੱਸਾ ਸਭ ਤੋਂ ਵੱਡੀ ਚੀਜ਼ ਇਹ ਹੁੰਦੀ ਹੈ। ਇਸ ਕਰਕੇ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇਗੀ, ਪੱਲੇ ਸਭ ਕੁਛ ਪਾ। ਜੇ ਗ੍ਰਹਿਣ ਕਰਨਾ ਕਿਸੇ ਕੋਲੋਂ, ਕਿਸੇ ਨੂੰ ਪੁੱਛਣ ਜਾਣਾ ਬ੍ਰਹਮ ਦੀ ਗੱਲ ਜਾਂ ਕਿਸੇ ਨੂੰ ਬਾਣੀ ਦੀ ਗੱਲ ਵੀ ਪੁੱਛਣ ਜਾਣਾ ਹੈ, ਆਪ ਨਿਰਵਾਨ ਹੋ ਕੇ ਜਾਓ। ਜੇ ਉਹ ਠੀਕ ਦੱਸਦਾ ਹੈ ਤੇ ਆਪਣੇ ਤੁਹਾਡੇ ਨਾਲੋਂ ਜ਼ਿਆਦਾ ਕੋਈ ਚੀਜ਼ ਚੰਗੀ ਦੱਸਦਾ ਹੈ ਉਹ ਕੈਚ ਕਰ ਲਓ, ਬਾਕੀ ਜੇ ਉਹ ਨਹੀਂ ਉਹਦੇ ਕੋਲ ਚੀਜ਼ ਤੇ ਉਹ ਨਹੀਂ ਦੱਸ ਸਕਿਆ ਤੇ ਉਹਨੂੰ ਟੋਲਰੇਟ ਕਰੋ, ਉਹਨੂੰ ਵੀ ਪਿਆਰ ਦੇ ਕੇ ਆਓ। ਇਹ ਹੈ ਜਿਸ ਲਹਿਜੇ ਦੇ ਵਿੱਚ ਸਾਰੀ ਸਿੱਧ ਗੋਸ਼ਟ ਹੋਈ ਹੈ, ਸਿੱਧ ਗੋਸ਼ਟ ਦੇ ਵਿੱਚ ਕਿਆ ਸਿੱਧ ਕਿੰਨੇ ਸਿਵਿਲਾਈਜ਼ ਹੈ ਉਹ ਪੁੱਛਦੇ ਨੇ ਗੁਰੂ ਨਾਨਕ, ਇਫ ਯੂ ਪਲੀਜ਼ ਡੋਂਟ ਮਾਈਂਡ। ਸੁਣ ਸਵਾਮੀ ਅਰਦਾਸ ਹਮਾਰੀ, ਪੁੱਛੋ ਸੱਚ ਵਿਚਾਰੋ, ਭਰੋਸ ਨਾ ਕੀਜੇ, ਪੁੱਤਰ ਦੀਜੇ, ਕਿਉਂ ਪਾਈਏ ਗੁਰਦੁਆਰਾ। ਹੁਣ ਨਿਰਵਾਣ ਹੋ ਕੇ ਸਿੱਧ ਪੁੱਛਦੇ ਨੇ, ਹੇ ਨਾਨਕ ਸਾਨੂੰ ਤੂੰ ਦੱਸ, ਰੋਸ ਨਾ ਕਰੀ। ਰੋਸ ਦਾ ਮਤਲਬ ਹੀ ਹੈ ਜਿੱਦਾਂ ਸਾਡੀ ਸਿਵਿਲਾਈਜ਼ਡ ਲੈਂਗੁਏਜ ਕਹਿੰਦੇ ਹੈ, ਪਲੀਜ਼ ਇਫ ਯੂ ਡੋਂਟ ਮਾਈਂਡ। ਇਹ ਸਭ ਤਾਂ ਸਿੱਖਣੀ ਪੈਣੀ ਸਾਨੂੰ, ਕਿਸੇ ਕੋਲੋਂ ਗੁਣ ਪੁੱਛਣ ਜਾਓ ਬੜੀ ਨਿਰਵਾਣ ਹੋ ਕੇ ਨਿਰਗੁਣ ਹੋ ਕੇ, ਤਾਂ ਤੁਹਾਡਾ ਭਾਂਡਾ ਖਾਲੀ ਹੈ। ਨਹੀਂ ਜੇ ਭਰਿਆ ਹੀ ਭਾਂਡਾ ਲਿਜਾਓਗੇ, ਜੀ ਮੈਨੂੰ ਯੋਗ ਦਾ ਪਤਾ, ਮੈਂ ਫਲਾਣੇ ਥਾਂ ਗਿਆ, ਫਲਾਣਾ ਖੁਸ਼ ਆ ਆ, ਕਈ ਦਾਸ ਕੋਲ ਆ ਜਾਂਦੇ ਨੇ, ਅਸੀਂ ਉਹਨਾਂ ਨੂੰ ਐਕਸੈਪਟ ਕਰ ਲਈਦਾ, ਹਾਂ ਭਾਈ ਠੀਕ ਹੈ ਸਾਰੇ ਹੀ, ਲੇਕਿਨ ਸਾਡੀ ਗੁਰਮਤਿ ਕਹਿੰਦੀ ਹੈ। ਇਸ ਤਰ੍ਹਾਂ ਕਈ ਕਿਸਮ ਦੇ ਲੋਕ ਮਿਲਣਗੇ, ਲੇਕਿਨ ਸਾਡਾ ਫਰਜ਼ ਹੈ, ਸਾਡਾ ਉਹ ਟੈਸਟ ਹੈ ਕਿ ਇਹੋ ਜਿਹੇ ਲੋਕਾਂ ਨੂੰ ਵੀ ਪਿਆਰ ਦੇਣਾ, ਇਹੋ ਜਿਹੇ ਲੋਕਾਂ ਕੋਲੋਂ ਆਪਣੇ ਆਪ ਨੂੰ ਨੀਵਾਂ ਸਮਝਣਾ ਤਾਂ ਕੁਛ ਪੱਲੇ ਪੈਂਦਾ ਹੈ। ਇਸ ਕਰਕੇ ਭਾਂਡਾ ਖਾਲੀ ਕਰਨਾ ਪੈਣਾ ਹੈ। ਆਹ ਜਿੰਨਾ ਗੁਰੂ ਦਾ ਗਿਆਨ, ਆਹ ਜਿੰਨਾ ਅਸੀਂ ਇਕੱਠਾ ਕਰ ਰਹੇ ਹਾਂ, ਇਹ ਗਿਆਨ ਸੁਣਨ ਵੇਲੇ ਵੀ ਸਾਨੂੰ ਭਾਂਡਾ ਖਾਲੀ ਕਰਨਾ ਪੈਣਾ ਹੈ, ਵੀ ਇਹ ਮਹਾਰਾਜ ਤੇਰੀ ਬਾਣੀ ਅਗਾਂਹ ਤੋਂ ਗਾਂਹ ਹੈ। ਔਰ ਗਿਆਨ ਜਿਹੜਾ ਸੰਗਤ ਬੈਠ ਕੇ ਅਸੀਂ ਕਰਦੇ ਹਾਂ, ਸਾਨੂੰ ਸਾਰਿਆਂ ਨੂੰ ਇਹ ਰੱਬ ਇਹ ਬਾਣੀ ਅਥਾਹ ਤੋਂ ਅਥਾਹ ਹੈ, ਸਾਨੂੰ ਭੇਦ ਕੋਈ ਨਹੀਂ, ਅਸੀਂ ਕੀ ਕਰ ਰਹੇ ਹਾਂ, ਇਹ ਬਾਣੀ ਦੀ ਵਿਚਾਰ ਕੀ ਹੈ। ਕਿਆ ਹਮ ਕਿਰਮ, ਕਿਰਮ ਕਹਿੰਦੇ ਹੈ ਜਿਹੜਾ ਮਾਈਕਰੋਸਕੋਪ ਨਾਲ ਕੀੜਾ ਦੇਖਿਆ ਜਾਵੇ ਪਾਣੀ, ਔਰ ਅੱਖ ਨਾਲ ਨਾ ਦਿਸੇ, ਮੋਟਾ ਕੀੜਾ ਦਿਸ ਪਊਗਾ ਪਾਣੀ ਦੇ, ਜਿਹੜੇ ਬਰੀਕ ਕੀੜੇ ਹੈ ਉਹ ਮਾਈਕਰੋਸਕੋਪ ਨਾਲ ਖੁਰਦਬੀਨ ਨਾਲ ਦਿਸਦੇ ਹੈ, ਬਗੈਰ ਉਸ ਮਾਈਕਰੋਸਕੋਪ ਤੋਂ ਦਿਖਦੇ ਨਹੀਂ ਹੈ, ਉਹ ਇੰਨੇ ਜਿਹੜੇ ਬਰੀਕ ਕੀੜੇ ਹੋਣ ਉਹਨਾਂ ਨੂੰ ਮਹਾਰਾਜ ਨੇ ਕਿਰਮ ਕਿਹਾ ਹੈ। ਗੁਰੂ ਰਾਮਦਾਸ ਸਾਹਿਬ ਕਿਰਮ ਬਣ ਗਏ, ਜਿਹਨਾਂ ਨੇ ਐਡਾ ਗਿਆਨ ਕੀਤਾ ਗੁਰੂ ਰਾਮਦਾਸ ਸਾਹਿਬ, ਔਰ ਐਡੇ ਵੱਡੇ ਮਤਲਬ ਗੁਰੂ ਅਰਜਨ ਪਾਤਸ਼ਾਹ ਦੇ ਵੀ ਪਿਤਾ ਗੁਰੂ ਰਾਮਦਾਸ ਸਾਹਿਬ ਆਹ ਗਿਆਨ ਕਰ ਰਹੇ ਨੇ ਵੀ ਕਿਆ ਹਮ ਕਿਰਮ। ਫਿਰ ਨਾਨਕ ਬੜੇ ਨੰਨੇ ਜਏ, ਨਾਨਕ ਕਹਿੰਦੇ ਨੰਨੇ ਜਏ ਕੀੜੇ, ਕਿਆ ਹਮ ਕਿਰਮ ਨਾਨਕ ਕੀੜੇ। ਜੇ ਆਪਣੀ ਛਾਪ ਜਿਹੜੀ ਜਾਂ ਨਾਨਕ ਜੋਤ ਆ ਉਹਨੂੰ ਸਮਝਿਆ ਜਾਏ ਤੇ ਨਾਨਕ ਜੋਤ ਦਾ ਮਤਲਬ ਵੀ ਹੈ ਨੰਨਾ ਜਿਹਾ, ਨਾਨਕ ਮੈਨੇ ਨੰਨਾ ਜਿਹਾ, ਛੋਟਾ ਜਿਹਾ, ਵੈਰੀ ਲਿਟਲ, ਬਹੁਤ ਛੋਟਾ। ਤੇ ਗੁਰੂ ਰਾਮਦਾਸ ਸਾਹਿਬ ਉੱਥੋਂ ਵੀ ਛੋਟੇ ਬਣਦੇ ਆ ਨਾਨਕ ਜੋਤ ਤੋਂ ਵੀ, ਕਹਿੰਦੇ ਮੈਂ ਤੇ ਕਿਰਮ ਹੈ ਕੀੜਾ ਵੀ ਨਹੀਂ। ਕਿਆ ਹਮ ਕਿਰਮ ਨਾਨਕ ਕੀੜੇ, ਤੁਮ ਵੱਲ ਪੁਰਖ ਵਡਾਗੀ, ਰਾਕੌਲ ਪੁਰਖ ਬਹੁਤ ਵੱਡਾ, ਤੁਮ ਵੱਲ ਪੁਰਖ ਵਡਾਗੀ, ਜੈਸੀ ਮਤ ਦੇਵੋ ਹਰ ਸਵਾਮੀ, ਹਮ ਪੈਸੇ ਬੁਲਕ ਬਲਾਗੀ। ਮੈਂ ਤੇ ਹੋਰ ਕੁਛ ਬੋਲਦਾ ਹੀ ਨਹੀਂ, ਜਿੱਦਾਂ ਤੂੰ ਇਸ ਕਿਰਮ ਨੂੰ ਕੋਈ ਮਤ ਦਿੰਦਾ ਉੱਦਾਂ ਬੋਲਦਾ ਹਾਂ। ਸ਼ਬਦ ਐਡੇ ਐਡੇ ਵੱਡੇ ਗੁਰੂ ਲਿਖ ਕੇ ਵੀ ਇੰਨੀ ਗਰੀਬੀ 'ਚ ਆ ਗਏ। ਇਹ ਹੈ ਮਨ ਦਾ ਭਾਂਡਾ ਖਾਲੀ ਕਰਨਾ, ਅਤੇ ਨਿਰਗੁਣ ਆਰੇ ਗੁਣ ਕਰੇ, ਗੁਣਵੰਤਾ। ਜਪਦੀ ਪਹਿਲਾ ਸੂਝ ਹੀ ਹੈ ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾਂ ਖੰਡਾਂ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨਾਂ ਰਖਾਏ ਤੇ ਜਸ ਕੀਰਤ ਜਾਗਰੇ ਜੇ ਨਗਰ ਨਾ ਉਹਨੇ ਨਗਰ ਨਹੀਂ ਕਰਨੀ ਇਹੋ ਜਿਹਾ ਤੇ ਜਿਹੜੇ ਅੰਦਰੋਂ ਹਾਲੀ ਖਾਲੀ ਨਹੀਂ ਨਿਰਵਾਣ ਨਹੀਂ ਆ ਆਪਣੇ ਆਪ ਨੂੰ ਬੜੀ ਚਤਰਾਈ ਕਰਦੇ ਆ ਗੁਰੂ ਮਹਾਰਾਜ ਦੀ ਬਾਣੀ ਅੱਗੇ ਜਾਂ ਟੀਕਾ ਟਿੱਪਣੀ ਕਰਦੇ ਹੈ ਉਹ ਬਾਣੀ ਤੇ ਉਹ ਹਾਲੀ ਖਾਲੀ ਨਹੀਂ ਅੰਦਰੋਂ ਅਸੀਂ ਉਹਨਾਂ ਨਾਲ ਵੀ ਪੈੜੇ ਹਾਂ ਪਰ ਗਰੀਬੀ ਸਟੈਂਡਰਡ ਇਹ ਹੈ ਕਿ ਉਹ ਅਕਾਲ ਪੁਰਖ ਨੇ ਨਜ਼ਰ ਨਹੀਂ ਉਹਨਾਂ ਤੇ ਜੇ ਤੁਸੀਂ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੇ ਇੱਥੇ ਉਹਨਾਂ ਦੀ ਬੜੀ ਬਾਤ ਹੈ ਬੁੱਧੀ ਚੜ੍ਹੀ ਹੈ ਬੜੇ ਧਿਆਨ ਨਾਲ ਇਹ ਲਫ਼ਜ਼ ਸਮਝਣੇ ਆ ਇੱਥੇ ਸਾਰੀ ਦੁਨੀਆ ਮਗਰ ਲਾਈ ਹੋ ਸਾਰੀ ਦੁਨੀਆਂ 'ਚੋਂ ਮਹਾਂਪੁਰਖ ਬਣ ਕੇ ਬੈਠੇ ਹੋਣਗੇ ਸਾਰੀ ਦੁਨੀਆ 'ਚੋਂ ਵੱਡੇ ਤੋਂ ਵੱਡੇ ਸਾਧੂ ਬਣ ਕੇ ਬੈਠੇ ਹੋਣਗੇ ਪਰ ਮਹਾਰਾਜ ਕਹਿੰਦਾ ਅੱਗੇ ਚੱਲ ਰਿਹਾ ਹੈ ਉੱਥੇ ਤੇਰੀ ਬਾਤ ਨਹੀਂ ਕਿਸੇ ਨਾਲ ਪੁੱਛਣੀ ਜੇ ਸਾਰੀ ਦੁਨੀਆ ਮਗਰ ਲਾ ਲੈ ਸਾਰੀ ਦੁਨੀਆਂ ਦਾ ਵੱਡੇ ਤੋਂ ਵੱਡਾ ਸਾਧੂ ਬਣ ਜਾ ਮਾਰ ਦੁਨੀਆਂ ਨੂੰ ਕਿਤਾਬਾਂ ਲੈ ਲੈ ਕੇ ਹੋਰ ਸਹੁਰਾ ਕੁਝ ਸਾਰੀ ਦੁਨੀਆਂ ਤੈਨੂੰ ਮੰਨੀ ਤੈਨੂੰ ਭਾਈ ਸਾਹਿਬ ਭਾਈ ਕਹਿਣ ਤੈਨੂੰ ਸਾਧ ਸੰਤ ਕਹਿਣ ਤੈਨੂੰ ਮਹਾਂਪੁਰਖ ਤੂੰ ਬਹੁਤ ਵੱਡਾ ਜੋਗੀਆਂ ਜਾਂ ਫਲਾਂ ਸਾਰੀ ਦੁਨੀਆਂ ਤੂੰ ਫਲਾਣੇ ਵਾਲਾ ਰਾੜੇ ਵਾਲਾ ਸੰਤ ਹੈ ਕਲੇਰਾਂ ਵਾਲਾ ਸੰਤ ਹੈ ਫਲਾਂ ਜੀ ਸਾਰੇ ਕਦੇ ਕਿੱਦਾਂ ਮਰਜ਼ੀ ਕਰੀ ਫਿਰ ਸਿਰ ਠਾ ਤੇ ਲੱਤਾਂ ਉਸ ਨਹੀਂ ਕਰਦਾ ਪਰ ਜੋ ਮਰਜ਼ੀ ਪਖੰਡ ਬਣਾ ਲੈ ਜੋ ਮਰਜ਼ੀ ਦੁਨੀਆਂ ਨੂੰ ਮਗਰ ਲਾ ਲਾ ਪਰ ਨਾਲ ਚੱਲੇ ਸਭ ਕੋਈ ਔਰ ਨਵਾਂ ਖੰਡਾਂ ਵਿੱਚ ਜਿੰਨਾ ਮਰਜ਼ੀ ਮਸ਼ਹੂਰ ਹੋ ਜਾ ਤੇਰਾ ਬੇੜਾ ਘਰ ਕੀ ਘਰ ਹੈ ਬਾਣੀ ਕਹਿੰਦੀ ਹੈ ਤਾਂ ਬਾਤ ਨਾ ਪੁੱਛੇ ਕੋਈ ਇੱਥੇ ਤੇਰਾ ਗੁੱਡਾ ਬੜਾ ਚੜ੍ਹੇ ਆ ਪਰ ਗਾਂਹ ਚੱਲਦਾ ਤੈਨੂੰ ਦਰਗਾਹ ਦੇ ਵਿੱਚ ਧੱਕੇ ਆ ਕਿਉਂਕਿ ਤੇਰੀ ਹਉਮੇ ਨਹੀਂ ਮਰੀ ਜਿੰਜ ਕਰ ਹਉਮੇ ਨਹੀਂ ਮਰੀ ਸਭ ਤੋਂ ਵੱਡਾ ਇਨਸਾਨ ਨੂੰ ਰੋਗ ਪਤਾ ਕੀ ਹੈ ਉਹ ਹੈ ਹਉਮੇ ਵੱਡਾ ਰੋਗ ਹੈ ਹਉਮੇ ਕਿਉਂ ਹੈ ਇਨਸਾਨ ਮਰਦਾ ਹੀ ਇਹਦੇ ਨਾਲ ਹਉਮੇ ਨਾਲ ਨਹੀਂ ਤੇ ਇਹ ਡੈਥ ਲੈਸ ਹੈ ਰੱਬ ਨੇ ਆਪਣਾ ਇਮੇਜ ਬਣਾਇਆ ਮੈਂ ਇਹਦੇ ਇਮੇਜ ਆਫ ਗੋਡ ਐਡੀ ਵੱਡੀ ਚੀਜ਼ ਬਣਾਈ ਹੈ ਸਾਰੀ ਦੁਨੀਆਂ 'ਚੋਂ ਰੱਬ ਨੇ ਆਪਣੀ ਅਰਜੀ ਬਣਾਈ ਪਰ ਇਹਦੇ ਵਿੱਚ ਇੱਕ ਐਸੀ ਪੁਆੜੇ ਦੀ ਜੜ ਪਾਤੀ ਹੈ ਜਿਹਦੇ ਕਰਕੇ ਰੱਬ ਬਚੇ ਆ ਨਹੀਂ ਤੇ ਰੱਬ ਨੂੰ ਬਣਾ ਛੱਡਦਾ ਇਹਦੇ 'ਚ ਹਮੇ ਪਾਤੀ ਹੈ ਇਹਦੇ 'ਚ ਐਸੀ ਚੀਜ਼ ਪਾਤੀ ਹੈ ਔਰ ਆਪਣੇ ਉਹਨੂੰ ਵਿਛੋੜ ਦਿੱਤਾ ਹੈ ਇਹਨੂੰ ਕਹਿੰਦਾ ਜਾ ਮੈਂ ਐਡੀ ਵੱਡੀ ਚੀਜ਼ ਤੇ ਬਣਾਈ ਹੈ ਪਰ ਤੂੰ ਵਿਛੜਿਆ ਹੀ ਰਹੇਗਾ ਜਦ ਤੱਕ ਤੇਰੇ 'ਚ ਆਹ ਚੀਜ਼ ਆ ਹਉਮੇ ਇਸ ਕਰਕੇ ਹਉਮੇ ਜਿਹੜਾ ਰੋਗ ਹੈ ਮਾਨਕ ਕੋ ਦੀਨਾ ਜਿਹੜਾ ਐਡਾ ਵੱਡਾ ਰੋਗ ਹੈ ਮਾਨਕ ਨੂੰ ਇਹ ਨਹੀਂ ਮਰਦਾ ਔਰ ਇਹ ਮਰੇਗਾ ਤਦੋਂ ਜਦੋਂ ਨਿਰਗੁਣ ਹੋਣਾ ਸਿੱਖੇਗਾ ਗਰੀਬ ਹੋਣਾ ਸਿੱਖੇਗਾ ਇਸ ਕਰਕੇ ਦੁਨੀਆਂ 'ਚ ਮਸ਼ਹੂਰ ਹੋਣਾ ਛੱਡੇਗਾ ਆਪਣੇ ਆਪ ਮਤ ਹੁੰਦੀ ਹੋਏ ਇਆਣਾ ਤਾਣ ਹੁੰਦੇ ਹੋਏ ਨਤਾਣਾ ਅਣ ਹੁੰਦਾ ਆਪ ਵੰਡਾਏ ਕੋਈ ਐਸਾ ਭਗਤ ਸਦਾਏ ਭਗਤ ਹੀ ਹੈ ਜਿਹੜੇ ਕੋਲ ਸਕਦੀ ਹੈ ਲੇਕਿਨ ਬਾਹਰਲੇ ਭਗਤ ਨਹੀਂ ਜਿਹੜੇ ਅੰਦਰਲੇ ਭਗਤ ਹੋਣਗੇ ਇਸ ਕਰਕੇ ਮਤ ਹੁੰਦੀ ਹੋਏ ਇਆਣਾ ਤਾਣ ਹੁੰਦੇ ਹੋਏ ਨਤਾਣਾ ਐਂਡ ਹੀ ਸ਼ੁਡ ਲਿਵ ਲਾਈਕ ਐਨ ਆਰਡੀਨਰੀ ਮੈਨ ਸੰਗਤ 'ਚ ਉੱਚਾ ਹੋ ਕੇ ਨਾ ਵਰਤੇ ਮਹਾਂਪੁਰਖ ਨਾ ਬਣੇ ਜਾਂ ਕੁਛ ਨਾ ਸੰਗਤ 'ਚ ਉੱਚਾ ਹੋ ਕੇ ਕਦੀ ਨਾ ਵਰਤੇ ਔਰ ਹੁੰਦਾ ਆਪ ਵੰਡਾਏ ਕੋਈ ਐਸਾ ਭਗਤ ਸਦਾਏ ਇਹ ਹੈ ਸਟੈਂਡਰਡ ਭਗਤ ਦੀ ਡੈਫੀਨੇਸ਼ਨ ਦਾ ਇਸ ਕਰਕੇ ਨਿਰਗੁਣ ਆਇਆ ਹੋਣਾ ਬਹੁਤ ਜ਼ਰੂਰੀ ਹੈ ਔਰ ਉਹਦਾ ਮਤਲਬ ਬਿਲਕੁਲ ਸਾਫ਼ ਹੈ ਕਿ ਜੇ ਜੁਗ ਚਾਰੇ ਆੜ ਜਾ ਹੋਰ ਦਸੋਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੜ੍ਹੇ ਸਭ ਕੋਏ ਚੰਗਾ ਨਾਂ ਰਖਾਏ ਕੇ ਜਸ ਕੀਰਤ ਜਾਗਰੇ ਜੇ ਤਿਸ ਨਗਰ ਨਾ ਆਵੇ ਤਾਂ ਬਾਤ ਨਾ ਪੁੱਛੇ ਕੇ ਕੀ ਕਰ ਕੀਟਾਂ ਅੰਦਰੇ ਕੀਟ ਕਰ ਕੀਟਾਂ ਦੇ ਵਿੱਚ ਕੀਟ ਹੋ ਜਾ ਨੀਵਿਆਂ ਤੋਂ ਨੀਵਾਂ ਹੋ ਜਾ ਕੀਟੇ ਬਾਣੀ ਬਾਬੇ ਨਾਨਕ ਜੀ ਨਹੀਂ ਹੈ ਜਪ ਬਾਣੀ ਦੇ ਅਸੂਲ ਕਾਲ ਪੁਰਖ ਦੱਸ ਰਿਹਾ ਹੈ ਨਾਨਕ ਜੋਤ ਦੇ ਵਿੱਚ ਆ ਕੇ ਜਪ ਬਾਣੀ ਕਿਸੇ ਗੁਰੂ ਦੀ ਨਹੀਂ ਹੈ ਕਿਸੇ ਮਹੱਲੇ ਦੀ ਨਹੀਂ ਹੈ ਇਹ ਐਡਾ ਵੱਡਾ ਗਿਆਨ ਹੈ ਜਿਹੜਾ ਜਪ ਸਮਝ ਗਿਆ ਪਰ ਕਰੀਏ ਕਿ ਇੱਥੇ ਦੀ ਜਪ ਸਿੱਖਾ ਜਪ ਜੀ ਸਾਹਿਬ ਬਣਾਤਾ ਪਾਠ ਕਰੀ ਜਾਂਦੇ ਇਹਦੇ ਸਭ ਕੁਝ ਦੇਖਦੇ ਤੇ ਹੈ ਹੀ ਐਡਾ ਵੱਡਾ ਕਾਲ ਪੁਰਖ ਦਾ ਗਿਆਨ ਜਿਹਨੂੰ ਖੋਲਣ ਲਈ ਹੀ ਸਾਰਾ ਗ੍ਰੰਥ ਬਣਿਆ ਇਸ ਕਰਕੇ ਜਪ ਕੀ ਹੈ ਅਕਾਲ ਪੁਰਖ ਬੋਲ ਰਿਹਾ ਹੈ ਆਪ ਬੋਲ ਰਿਹਾ ਹੈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨਾਂ ਰਖਾਏ ਕੇ ਜਸ ਕੀਰਤ ਜਗ ਲੇ ਜੇ ਤਿਸ ਨਗਰ ਨਾ ਆਵੇ ਤਾਂ ਬਾਤ ਨਾ ਪੁੱਛੇ ਕੇ ਕੀਟਾਂ ਅੰਦਰੇ ਕੀਟ ਔਰ ਤੇ ਸਾਰੀ ਦੁਨੀਆਂ ਦੇ ਦੋਸ਼ ਆਪਣੇ 'ਤੇ ਲੈ ਲਿਆ ਵੀ ਮੈਂ ਸਭ ਤੋਂ ਵੱਡਾ ਗੁਨਾਹਗਾਰ ਹਾਂ ਦੋਸ਼ੀ ਦੋਸ਼ ਕਰੇ ਸਾਰੀ ਜਿੰਨੇ ਪਾਪ ਨਿਗਰ ਤੋਂ ਨਿਗਰ ਗੁਨਾਹ ਤੋਂ ਗੁਨਾਹ ਮੰਦੇ 'ਚ ਮੰਦਾ ਕੰਮ ਹੈ ਆਪਣੇ ਮਨ ਨੂੰ ਕਹਿ ਤੂੰ ਕਰ ਕੀਤਾ ਹੈ ਭਾਵੇਂ ਇਸ ਜਨਮ 'ਚ ਨਹੀਂ ਪਿਛਲੇ ਜਨਮ 'ਚ ਵੀ ਕੀਤਾ ਹੈ ਤੂੰ ਆਪਣੇ ਆਪ ਨੂੰ ਇੰਨਾ ਗੁਨਾਹਗਾਰ ਬਣਾ ਲੈ ਕੀਟਾਂ ਅੰਦਰ ਕੀਟ ਘਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣੇ ਉੱਥੇ ਸਿਹਾਰੀ ਹੈ। ਇਹੋ ਜਿਹੇ ਨਿਰਗੁਣੇ ਨੂੰ ਫਿਰ ਗੁਣੇ ਦੇ ਨਾਣੇ ਨੂੰ ਸਿਹਾਰੀ ਹੈ, ਸਦਾ ਹੀ ਨਿਰਗੁਣ ਜਿਹੜਾ ਰਹਿੰਦਾ ਹੈ ਉਹਨੂੰ ਫਿਰ ਉਹ ਗੁਣ ਕਰਦਾ ਹੈ, ਉਹਨੂੰ ਫਿਰ ਨਾਮ ਵਾਲਾ ਗੁਣ ਦਿੰਦਾ ਹੈ। ਨਾਨਕ ਨਿਰਗੁਣੇ ਗੁਣ ਕਰੇ, ਕੌਣ ਕਰੇਗਾ? ਗੁਣਵੰਤਾ, ਉਹ ਜਿਹੜਾ ਗੁਣਾਂ ਦਾ ਭਰਿਆ ਗੁਣਵੰਤਾ, ਗੁਣਵੰਤਾ ਹੈ ਇੱਥੇ। ਨਾਨਕ ਨਿਰਗੁਣੇ ਗੁਣ ਕਰੇ ਗੁਣਵੰਤਿਆ, ਇਹ ਗੁਣਵੰਤਿਆ ਮੈਨੂੰ ਨਿਰਗੁਣੇ ਆ ਰਹੇ ਨੂੰ ਗੁਣ ਕਰ। ਇੱਥੇ ਨਾਨਕ ਬੇਨਤੀ ਕਰ ਰਿਹਾ, ਨਾਨਕ ਨਿਰਗੁਣੇ, ਨਾਨਕ ਨਿਰਗੁਣੇ ਹੈ, ਗੁਣ ਕਰੇ ਗੁਣਵੰਤਾ ਗੁਣਵੰਤਿਆ, ਤੇ ਨਾਨਕ ਨਾਨਕ ਨਿਰਗੁਣੇ ਗੁਣ ਕਰੇ ਗੁਣਵੰਤ ਗੁਣਵੰਤਿਆ। ਇਹ ਗੁਣਵੰਤਿਆ ਅੱਗੇ ਬੇਨਤੀ ਇਹ ਨਹੀਂ ਵੀ ਗੁਣਵੰਤਿਆਂ ਨੂੰ ਗੁਣ ਕਰ ਰਿਹਾ, ਵੀ ਜਿਹਨਾਂ ਇਹਨਾਂ ਨੇ ਟੀਕਿਆਂ 'ਚ ਲਿਖੇ ਆ ਵੀ ਜਿਹੜੇ ਜਿਹਨਾਂ ਕੋਲ ਅੱਗੇ ਗੁਣ ਹੈਗੇ ਆ ਉਹਨਾਂ ਨੂੰ ਉਹ ਹੋਰ ਗੁਣ ਦਿੰਦਾ ਹੈ, ਉਹ ਗੁਣ ਜਿਹਨਾਂ ਕੋਲ ਅੱਗੇ ਗੁਣ ਆ ਉਹ ਤੇ ਹਮੇਸ਼ਾ ਨਿਰਗੁਣ ਹੋਣਾ ਪੈਣਾ। ਨਾਨਕ ਨਿਰਗੁਣੇ ਗੁਣ ਕਰੇ ਗੁਣਵੰਤਿਆ, ਗੁਣ ਦੇ ਉਹਨਾਂ ਨੂੰ ਫਿਰ ਗੁਣ ਦਿੰਦਾ ਹੈ। ਪਰ ਤੇਹਾ ਕੋਈ ਨਾ ਸੱਚਾਈ, ਨਾਨਕ ਜੋਤ ਕਹਿੰਦੀ ਮੈਨੂੰ ਇਹੋ ਜਿਹਾ ਕੋਈ ਨਹੀਂ ਲੱਗਦਾ ਜਿਹੜਾ ਰੱਬ ਨੂੰ ਗੁਣ ਵੀ ਕਰ ਦੇਵੇ। ਤੇਹਾ ਕੋਈ ਨਾ ਸੱਜਾਈ ਜੇ ਤਿਸ ਗੁਣ ਕੋਈ ਕਰੇ ਆਇਆ ਫਿਰ ਗੁਣ। ਪਹਿਲਾ ਗੁਣ ਦਿੱਤਾ ਸੀ ਕਹਿੰਦਾ ਲੈ ਫਿਰ ਨਾਮ ਦਾ ਸੋਨਾ ਤੈਨੂੰ ਹੋ ਗਿਆ, ਤੂੰ ਇਹੋ ਜਿਹਾ ਬਿਲਕੁਲ ਨਿਰਗੁਣ ਹੋ ਗਿਆ ਨਾ, ਹਮੇ ਮਰ ਗਈ ਆ। ਲੈ ਫਿਰ ਸੁਣਿਆ ਸਿੱਧ ਪੀਰ ਸੁਣਨਾ, ਸੁਣਿਆ ਸਾੜਤਾ ਬੜਾ ਅਗਲੀ ਚੱਲਦੀ ਫਿਰ ਚੜ੍ਹਾਈ ਹੋ ਗਈ। ਔਰ ਨਾਨਕ ਭਗਤਾਂ ਸਦਾ ਉਦਾਸ, ਸੁਣਿਆ ਦੁੱਖ ਆ ਹੈ ਸੁਣਦੀ। ਨਾਨਕ ਨਿਰਗੁਣ ਕਰੇ ਗੁਣਵੰਤਿਆਂ ਗੁਣ ਦੇ, ਤਿਹਾ ਕੋਈ ਨਸੀਜੀ ਤੇ ਤਿਸ ਗੁਣ ਕੋਈ ਕਰੇ, ਤਾਂ ਅਗਲੀ ਪੌੜੀ ਆਈ ਹੈ ਸੁਣ ਲਈ। ਇਸ ਕਰਕੇ ਇਹ ਐਸੀ ਚੀਜ਼ ਹੈ ਜਿੰਨੀ ਚਿਕਰ ਬੰਦਾ ਨਿਰਗੁਣ ਵਾਲੇ ਹੋ ਕੇ ਪੂਰਾ ਉਹਨੂੰ ਉਂਚ ਕਰੇ ਨਾਮ ਦਾ ਉਹਨੂੰ ਸੁਣਨਾ ਹੀ ਨਹੀਂ ਹੈ, ਉਹਨੂੰ ਹੋਰ ਹੀ ਆਪਣੀ ਚਿਤਰਾਈ ਉਹਦੇ ਅੰਦਰ ਵੜੀ ਹੈ, ਉਹ ਅੰਦਰ ਵੜਨ ਹੀ ਨਹੀਂ ਦਿੰਦੀ। ਨਾਮ ਨਹੀਂ ਸੁਣੇਗਾ, ਭੋਲੇ ਭਾਲੇ ਸਿੱਧੇ ਸਾਡੇ ਨਾਮ ਜਪਣ ਵਾਲਿਆਂ ਨੂੰ ਜਿਹਨਾਂ ਦੀ ਪਿਛਲੀ ਕਮਾਈ ਹੁੰਦੀ ਹੈ ਉਹਨਾਂ ਦੀ ਮਿਹਰ ਹੋ ਜਾਂਦੀ ਹੈ, ਉਹ ਫਾਟੀ ਸੁਣ ਲੱਗ ਪੈਂਦਾ ਉਹਨਾਂ ਨੂੰ, ਉਹ ਛੇਤੀ ਨਾਲ ਹੀ ਉਹਨਾਂ ਦਾ ਸਾਰਾ ਸ਼ਬਦ ਚੱਲ ਪੈਂਦਾ, ਸਭ ਕੁਛ ਹੋ ਜਾਂਦਾ। ਇਸ ਕਰਕੇ ਜਿੰਨੀ ਚਿਕਰ ਅਸੀਂ ਨਿਰਗੁਣੇ ਹਾਰੇ ਨਹੀਂ ਬਣਦੇ ਹੁਣ ਚਿਕਰ ਕੁਛ ਨਹੀਂ ਮਿਲਣਾ। ਇਸੇ ਕਰਕੇ ਮਹਾਰਾਜ ਨਾ ਸ਼ਬਦ ਰਾਬਤਾ ਮਹੱਲੇ ਪੰਜਵੇਂ ਨਾ ਭਾਈ ਰਸਨਾ ਨਾ, ਜੇ ਹਰ ਹਰ ਕਹਿਣਾ ਹੈ ਤੇ ਗਰੀਬ ਹੋ ਕੇ ਕਹਿ, ਏਦਾਂ ਹੋ ਕੇ ਕਹਿ ਭਈ ਸੇਵਾ ਥੋੜੀ ਮਾਂ ਕਰਨ ਬਹੁਤਾ ਮਹਿਲ ਨਾ ਪਾਏ, ਕਹਿਤ ਪਾਹੂ ਸੇਵਾ। ਆਪਣੇ ਆਪ ਤੇ ਬਿਖਰੇ ਨੇ ਮਹੱਲਾ ਪੰਜਵਾਂ, ਇੰਨਾ ਵੱਡਾ ਐਡਾ ਵੱਡਾ ਗੁਰੂ ਆਪ ਨੂੰ ਇੱਥੋਂ ਸ਼ਬਦ ਸ਼ੁਰੂ ਕਰ ਰਿਹਾ ਵੀ ਮੇਰੀ ਸੇਵਾ ਥੋੜੀ ਹੈ, ਮੈਂ ਮਹੱਲਾ ਕਦੇ ਮੈਂ ਕਹਿਣਾ ਹੁੰਦਾ ਮਹੱਲਾ, ਜਿਹੜੇ ਸ਼ਬਦ ਲਿਖੇ ਆ ਮਹੱਲੇ, ਉਹ ਸਾਡਾ ਗੁਰੂ ਨਹੀਂ ਸੀ ਲਿਖਦਾ ਹੁੰਦਾ, ਜਿਹੜਾ ਬਾਣੀ ਲਿਖਣ ਲੱਗਾ ਮਹੱਲਾ ਪੰਜਵਾਂ ਜਿਹੜਾ ਲਫ਼ਜ਼ ਲਿਖੇ ਆ ਉਹ ਗੁਰੂ ਮਹਾਰਾਜ ਆਪਣੇ 'ਤੇ ਨਹੀਂ ਠੋਕਿਆ, ਮੈਂ ਬਾਣੀ ਲਿਖ ਰਿਹਾ ਅਤੇ ਪੋਥੀ ਦੇ ਉੱਤੇ ਉਹਨੇ ਲਿਖਿਆ ਉਹ ਮਹੱਲਾ ਪੰਜਵਾਂ, ਅਤੇ ਮੇਰਾ ਹੀ ਸ਼ਬਦ ਹੈ ਮਹੱਲਾ ਪੰਜਵਾਂ। ਅਗਲਾ ਗੁਰੂ ਲਿਖਦਾ ਸੀ, ਉਹ ਲਿਖ ਨਹੀਂ ਸੀ ਸਕਦਾ, ਅਗਲਾ ਗੁਰੂ ਪਹਿਲੇ ਗੁਰੂ ਦੇ ਬਾਣੀ ਦੇ ਉੱਤੇ ਮਹੱਲੇ ਚਾੜਦਾ, ਅਗਲਾ ਗੁਰੂ ਜਿਹੜਾ ਹੁਣ ਮਹੱਲੇ ਪੰਜਵੇਂ ਦਾ ਮਤਲਬ ਜਿਹੜਾ ਗਿਆਨ ਦੇ ਉੱਤੇ ਮਹੱਲੇ ਪਾਏ ਹੈ ਉਹ ਸਾਰਾ ਅਗਲਾ ਗੁਰੂ ਪਾਉਂਦਾ ਸੀ। ਇਸ ਕਰਕੇ ਬਾਬੇ ਨਾਨਕ ਨਾਲ ਕੋਈ ਆਪਣੇ ਉੱਤੇ ਮਹੱਲਾ ਪਹਿਲਾਂ ਨਹੀਂ ਲਿਖਿਆ, ਇਹ ਗੁਰੂ ਅੰਗਦ ਸਾਹਿਬ ਨਾ ਫਿਰ ਜਦੋਂ ਉਹਨਾਂ ਦੀ ਪੋਥੀ ਲਈ ਉਹਨਾਂ ਦੇ ਉੱਤੇ ਖਾਲੀ ਸਾ ਛੱਤੀ ਲਿਖੇ ਸੀ ਜਿੱਦਾਂ ਹੈ ਗਰੀਬੀ, ਉਹਦੇ ਉੱਤੇ ਮਹੱਲਾ ਅਗਲਾ ਗੁਰੂ ਪਾਉਂਦਾ। ਇਸ ਕਰਕੇ ਮਹੱਲਾ ਪੰਜਵਾਂ ਉੱਤੇ ਹੈ ਲੇਕਿਨ ਇਹ ਅਗਲੇ ਗੁਰੂਆਂ ਨੇ ਲਿਖਿਆ, ਮਹੱਲਾ ਪੰਜਵੇਂ ਦੇ ਜਿਹੜੇ ਸ਼ਬਦ ਹੈ ਜਿਸ ਵੇਲੇ ਮਹਾਰਾਜ ਨੇ ਲਿਖਿਆ ਹੋਊਗਾ ਉੱਤੇ ਮਹੱਲਾ ਨਹੀਂ ਲਿਖਿਆ ਹੋਊਗਾ ਕਿਉਂਕਿ ਅੰਦਰ ਆਉਂਦਾ ਵੀ ਮੈਂ ਤੇ ਮਹਿਲ ਪਾਇਆ ਹੀ। ਇਸ ਕਰਕੇ ਉਹ ਲਿਖਦਾ ਸੇਵਾ ਥੋੜੀ ਮਾਂ ਮਹਿਲ ਨਾ ਪਾਏ, ਕਹਿੰਦੇ ਮਹਿਲ ਤੇ ਪਾਇਆ ਨੀ, ਮੈਂ ਪਹਿਲੇ ਕਹਿੰਦਾ ਮੈਂ ਪਹੁੰਚਿਆ ਉੱਥੇ ਅਭੀ ਕੁਛ ਵੀ ਨਹੀਂ, ਤੇ ਕਹਿੰਦਾ ਜੀ ਮੈਂ ਤੇ ਮਹਾਂਪੁਰਖ ਹੈ, ਮਹਾਂਪੁਰਖਾਂ ਦੀ ਲੋੜ ਹੈ ਜੀ ਸੰਤਾਂ ਲਈ, ਸੰਤ ਦਾ ਨਾਮ ਸੁਣਨਾ ਤੁਹਾਨੂੰ ਐਲਰਜੀ ਕਿਉਂ ਹੋ ਜਾਂਦੀ ਹੈ? ਸੰਤ ਉਹ ਕਹਿੰਦੇ ਸੰਤ ਦਾ ਨਾਂ ਲਾਉਣਾ ਜ਼ਰੂਰੀ ਹੈ, ਦੇਖੋ ਆਹ ਦੋਧਰੇ ਵਾਲੇ ਬਾਊ ਮੈਂ ਬਾਊ ਜੀ ਲਿਖਾਂ 'ਚ ਲਿਖਦੇ, ਕਹਿੰਦੇ ਜੀ ਤੁਹਾਨੂੰ ਸੰਤ ਨਾਮ ਸੁਣ ਕੇ ਕਈਆਂ ਨੂੰ ਬੜੀ ਐਲਰਜੀ ਹੋ ਜਾਂਦੀ ਹੈ, ਸੰਤ ਵਰਤੇ ਆ ਬਾਣੀ, ਅਸੀਂ ਸੰਤ ਹੋ ਸਕਦੇ ਹਾਂ? ਮਹਾਂਪੁਰਖ ਦੇਖੋ ਤੁਸੀਂ ਕਿੱਡਾ, ਇਸੇ ਕਰਕੇ ਅਸੀਂ ਇਹ ਗਿਆਨ ਲੈ ਰਹੇ ਹਾਂ ਬਚੀਏ, ਇਹ ਅਸੀਂ ਉਹ ਸਟੈਂਡਰਡ ਫੜਨਾ ਜੋ ਸਾਡੀ ਬਾਣੀ 'ਚ ਲਿਖੇ ਆ। ਇਸ ਕਰਕੇ ਕਹਿੰਦੇ ਸੰਤ ਦਾ ਲਫ਼ਜ਼ ਆਇਆ ਨਹੀਂ ਅਤੇ ਕਈ ਲੋਕਾਂ ਨੂੰ ਐਲਰਜੀ ਆਏ ਨਾ, ਵੀ ਸੰਤ ਨਹੀਂ ਯੂਜ ਕਰਨਾ ਚਾਹੀਦਾ। ਇਹ ਜਿੰਨੇ ਸੰਤ ਡਮੀਆਂ ਆ ਸਾਰੇ ਜਿੰਨੇ ਆ ਸਾਰੇ, ਇਹ ਸਾਰਾ ਪ੍ਰਚਾਰ ਹੀ ਇਹੋ ਕਰਦੇ ਆ ਜੀ ਸਾਧੂ ਦੀ ਲੋੜ ਹੈ, ਸੰਤ ਦੀ ਲੋੜ ਹੈ। ਉਹ ਕਿਹੜੇ ਆ? ਉਹ ਅਸੀਂ ਆ ਜਿਹੜੇ ਬੈਠੇ। ਐਡੀ ਵੱਡੀ ਹੋਮੇ ਔਰ ਸੰਗਤ ਦਾ ਨਾਸ਼ ਕੀਤਾ ਇਹਨਾਂ ਲੋਕਾਂ ਨਾਲ, ਕਿਉਂਕਿ ਅੱਜ ਸਿਧਾ ਸਾਰੀ ਸੰਗਤ ਦਾ ਕੋਈ ਕਸੂਰ ਨਹੀਂ ਆ, ਇਹ ਲੇਖਾ ਆਪਣਾ ਆਪ ਦੇਣਗੇ। ਲੇਕਿਨ ਸੰਗਤ ਬਚ ਜਾਏਗੀ, ਕਿਉਂਕਿ ਸੰਗਤ ਬਹੁਤ ਭੋਲੀ ਹੈ ਇਸ ਵੇਲੇ। ਸਿੱਖੀ ਸੰਗਤ ਨੂੰ ਪਤਾ ਕੁਛ ਨਹੀਂ ਹੈ, ਲੇਕਿਨ ਉਹ ਗਿਆਨਹੀਣ ਗਾ। ਇਸ ਕਰਕੇ ਇਹ ਜਿਹੜਾ ਗਿਆਨ ਹੈ ਇਹ ਹਰ ਸਿੱਖ ਦਾ ਫਰਜ਼ ਹੈ। ਖਾਵੇਂ ਖਰਚੇ ਰਲ ਮਿਲ ਪਾਈ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ। ਤਾਂ ਇਹ ਗਿਆਨ ਦਾ ਪਰਉਪਕਾਰ ਕਰਨਾ ਹੀ ਹੈ। ਆਪ ਜਪੇ ਅਵਰੈ ਨਾਮ ਜਪਾਵੈ। ਨਾਮ ਜਪਾਉਣ ਦਾ ਮਤਲਬ ਨਹੀਂ ਉਹ ਚ ਪੰਜ ਪਿਆਰੇ ਜਪਾਉਂਦੇ ਹੈ, ਉਹਦੇ ਭਾਵ ਅਰਥ ਲੈਣਾ ਹੈ ਵੀ ਨਾਮ ਜਪਣ ਦਾ ਪ੍ਰੇਰਨਾ ਕਰੇ ਹਰ ਇੱਕ ਨੂੰ। ਔਰ ਇਹ ਵੀ ਨਹੀਂ ਕਿ ਹਰ ਕੋਈ ਲੈ ਲੂਗਾ, ਤੁਹਾਨੂੰ ਟੋਲਰੇਟ ਕਰਨਾ ਪਊਗਾ। ਜਿਹਦੇ ਕਰਮਾਂ ਚ ਉਹਨੇ ਆਪੇ ਚੱਕ ਲੈਣਾ, ਤੁਹਾਨੂੰ ਫਿਕਰ ਨਹੀਂ ਹੋਣਾ ਚਾਹੀਦਾ। ਪਰ ਸਾਡੇ ਅੱਗੋਂ ਦੱਟ ਦੈਨ ਓਪਨ ਬੁੱਕ, ਇਹਨੂੰ ਕੰਜੂਸੀ ਨਹੀਂ ਕਰਨੀ। ਔਰ ਇਹੋ ਹੀ ਅਸਲ ਸੇਵਾ ਹੈ ਅਕਾਲ ਪੁਰਖ ਦੀ। ਜੇ ਕੋਈ ਸੇਵਾ ਅਕਾਲ ਪੁਰਖ ਦੀ ਹੈ ਤੇ ਉਹ ਅਕਾਲ ਪੁਰਖ ਦੇ ਨਾਮ ਜਪਣ ਨਾਲ ਕੋਈ ਲੱਗ ਜਾਵੇ ਉਹਦਾ ਭਲਾ ਹੋ ਜਾਏ। ਇਹ ਹੈ ਅਸਲ ਸੇਵਾ ਰੱਬ ਦੀ, ਵੀ ਆਪ ਜਪਣਾ ਤੇ ਹੋਰਨਾਂ ਨੂੰ ਜਪਣ ਲਈ ਪ੍ਰੇਰਨਾ ਕਰਨੀ। ਅੱਗੇ ਕਿਸੇ ਦੀ ਕਿਸਮਤ ਹੈ। ਇਸ ਕਰਕੇ ਜਿਹੜਾ ਸੁੱਖ ਸ਼ੁਰੂ ਹੁੰਦੀ ਸੇਵਾ ਥੋੜੀ, ਮੰਗਣ ਬਹੁਤਾ ਮਹਿਲ ਨਾ ਪਾਏ, ਕਹਿਤ ਬਹੁਤਾ ਆਗਲੀ ਆ ਗਈ ਹੈ। ਜਿਹੜੇ ਬਾਹਰਲੇ ਭੇਖ ਦਿਖਾਉਂਦੇ ਹੈ ਉਹ ਕਹਿੰਦੇ ਭੇਖ ਦਿਖਾਏ ਸੱਚ ਨਾ ਕਮਾਏ। ਕਰ ਲਓ ਗੱਲ, ਰਹਾਓ ਦੀ ਝੁੱਕ ਹੈ, ਭੇਖ ਦਿਖਾਏ ਸੱਚ ਨਾ ਕਮਾਏ। ਇਸ ਕਰਕੇ ਇਹ ਸਾਰੀ ਚੀਜ਼ ਕੀ ਹੈ? ਮਹੱਲਾ ਆਪਣੇ ਲਈ ਲਿਖ ਰਿਹਾ ਹੈ, ਸਭ ਅਖੀਰ ਤੇ ਜਾ ਕੇ ਆਹ ਬੇਨਤੀ ਕਰਦਾ ਹੈ ਕਿ ਮਹਾਰਾਜ ਕਹੋ ਨਾਨਕ ਪ੍ਰਭ ਬਿਨੋ ਸੁਣੀਜੈ ਕੁਚਲ ਕਠੋਰ ਕਾਮੀ। ਦੇਖ ਲੋ ਮਹੱਲਾ ਪੰਜਵਾਂ ਸ਼ਬਦ ਦੇਖ, ਕੁਚਲ ਮੈਲਾ ਮੈਂ ਅਰਥ ਕੁਚਲ, ਇੱਕ ਤੇ ਮੈਲਾ ਹੁੰਦਾ, ਕੁਚਲ ਹੁੰਦਾ ਕੁਚੀਲ ਹੁੰਦਾ। ਕੁਚਲ ਕਠੋਰ, ਮੈਂ ਪੱਥਰ ਹੈ, ਮੈਂ ਕਾਮੀ ਹੈ, ਕਲਯੁਗ ਦਾ ਕਾਮੀ ਹੈ। ਕੁਚਲ ਕਠੋਰ ਕਾਮੀ, ਇੰਨਾ ਨਿਰਗੁਣ ਬਣਨਾ ਪੈਣਾ। ਕੁਚਲ ਕਠੋਰ ਕਾਮੀ ਮੁਕਤੀ। ਅਸੀਂ ਕਹਿੰਦੇ ਸਾਨੂੰ ਬਾਬਾ ਮੁਕਤ ਮਨਾ ਕਰ, ਅਸੀਂ ਤੇ ਤੇਰਾ ਮਹੱਲੇ ਪੰਜਵੇਂ ਦਾ ਆਹ ਬਾਣੀ ਫੜੀ ਹੈ ਵੀ ਸਾਨੂੰ ਜਪਾਈ ਮੁਕਤੀ ਤੇ ਤੇਰੇ ਨਹੀਂ ਹੋਏਗੀ, ਅਸੀਂ ਉਹਦੇ ਨਾਲ ਵੀ ਗਰੀਬ ਬਣਨਾ। ਤਾਂ ਅਸੀਂ ਅਖੀਰ ਤੇ ਆਣ ਕੇ ਆਹ ਲਾਈਨ ਬੜੇ ਪਿਆਰ ਨਾਲ ਮਹੱਲੇ ਪੰਜਵੇਂ ਦੀ ਪੜ੍ਹਦੇ ਹੈ, ਭਾਈ ਕੁਚਲ ਕਠੋਰ ਕਾਮੀ ਤੇ ਹੈ ਪਰ ਸਾਨੂੰ ਮੁਕਤ ਨਾ ਹਲੀ ਕਰ, ਕਿਉਂਕਿ ਅਸੀਂ ਇਹਦੇ ਲਾਇਕ ਹੀ ਨਹੀਂ ਹੈ। ਤੂੰ ਹੈ ਲਾਇਕ, ਸਾਨੂੰ ਕੀ ਕਰ। ਆਖੀਰ ਲਈ ਅਸੀਂ ਤਦੇ ਪੜ੍ਹਦੇ ਹੈ ਸੱਤੇ ਗੁਰੂ ਵੀ ਅਕਾਲ ਪੁਰਖ ਅੱਗੇ ਬੇਨਤੀ ਕਰ ਰਹੇ ਹੈ, ਖਿਆਲ ਰੱਖਣਾ ਗੁਰੂ ਨਾਨਕ ਸਤਿਗੁਰ ਨਹੀਂ ਹੈ ਸਾਡਾ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ। ਅਸੀਂ ਅਕਾਲ ਪੁਰਖ ਅੱਗੇ ਬੇਨਤੀ ਕਰਨੀ ਹੈ, ਗੁਰੂ ਨਾਨਕ ਵਿੱਚ ਵਿਚੋਲਾ ਸਮਝਣਾ ਹੈ, ਗੁਰੂ ਨਾਨਕ ਨੂੰ ਅੱਖਾਂ ਅੱਗੇ ਨਹੀਂ ਲਿਆਉਣਾ ਕਿਸੇ ਗੁਰੂ ਨੂੰ। ਇਹ ਮਾਨਵਤਾ ਹੈ ਔਰ ਬਾਣੀ ਚ ਕੁਝ ਚੀਜ਼ ਹੈ, ਇਹ ਅਕਾਲ ਪੁਰਖ ਨੂੰ ਨਾਰਾਜ਼ ਕਰਨਾ ਹੈ ਔਰ ਗੁਰੂਆਂ ਨੂੰ ਭਗਵਾਨ ਬਣਾਉਣਾ। ਅਸੀਂ ਅਕਾਲ ਪੁਰਖ ਦੇ ਪਾਤਸ਼ਾਹ ਹੈ, ਉਹਨੂੰ ਮਨਾਉਣਾ ਹੈ। ਪੈ ਪਾਏ ਮਨਾਏ ਸੋਏ ਜੀਓ, ਉਹ ਸਾਡੇ ਨਾਲ ਰੁੱਸੇ ਆ, ਅਕਾਲ ਪੁਰਖ ਹੈ। ਗੁਰੂਆਂ ਨੇ ਵੀ ਉਹਨਾਂ ਨੂੰ ਮਨਾਇਆ, ਗੁਰੂ ਸਾਨੂੰ ਗਿਆਨ ਦੇ ਰਹੇ ਨੇ, ਗੁਰੂ ਸਾਨੂੰ ਗੁਰਮੰਤਰ ਦਿੰਦੇ ਨੇ ਜਿਹਦੇ ਨਾਲ ਅਸੀਂ ਉਹਦੇ ਨਾਲ ਮਿਲਣਾ ਹੈ। ਹੋਰ ਕੋਈ ਜ਼ਰੀਆ ਨਹੀਂ ਹੈ ਬਗੈਰ ਗਿਆਨ ਔਰ ਗੁਰਮੰਤਰ ਤੋਂ, ਉਹਦੀ ਜਪ ਤੋਂ ਉਸਨੂੰ ਮਿਲ ਨਹੀਂ ਸਕਦੇ। ਸਾਡਾ ਸਾਰਿਆਂ ਦਾ ਗੋਲ ਅਕਾਲ ਪੁਰਖ ਹੈ। ਸਾਡੀ ਅਰਦਾਸ ਸਿੱਧੀ ਤੂੰ ਠਾ ਕਰ, ਤੂੰ ਪੈ ਅਰਦਾਸ ਕੇ ਗੁਰੂ ਨਾਨਕ ਅੱਗੇ ਅਰਦਾਸ ਕਰਨੀ, ਸਾਨੂੰ ਤੇ ਕਿਤਾਬ ਅੱਗੇ ਅਰਦਾਸ ਕਰਨੀ। ਨਾਤੀ ਸਾਡੇ ਐਸੇ ਮਾਥਾੜੀ ਐਸੀ ਕਿਸਮਤ ਭੈੜੀ ਸਿੱਖ ਕੌਮ ਦੀ, ਸਾਰੀ ਕੌਮ ਨੂੰ ਹੱਥ ਜੋੜ ਕੇ ਕਿਤਾਬ ਅੱਗੇ ਖੜਾ ਕਰ ਦਿੱਤਾ, ਤੂੰ ਠਾ ਕਰ, ਤੂੰ ਪੈ। ਸਵਾ ਸਮਝਣਾ ਸੀ ਗਿਆ। ਅਸੀਂ ਕਿਸੇ ਨੂੰ ਕੀ ਸਮਝਾ ਸਕਦੇ ਹਾਂ ਦੂਸਰਿਆਂ ਨੂੰ ਕਿ ਅਸੀਂ ਰੱਬ ਨੂੰ ਮੰਨਣ ਵਾਲੇ ਹਾਂ ਇੱਕ ਨੂੰ? ਅਸੀਂ ਉਹ ਕਹਿੰਦੇ ਜੀ ਤੁਸੀਂ ਨਹੀਂ ਕਿਤਾਬ ਨੂੰ ਮੰਨਦੇ, ਦੇ ਨੂੰ ਗੁਰੂ ਸਾਰੇ ਗੁਰੂ ਜਿੰਨੀ ਸਾਰੀ ਚਿੱਠੀ ਦੇਖ ਲਓ ਤੁਸੀਂ, ਘਰ ਘਰ ਕਿਤਾਬ ਪ੍ਰਕਾਸ਼ ਕੀਤੀ ਜਾਂਦੀ ਹੈ, ਘਰ ਘਰ ਰੱਬ ਨੂੰ ਪੇਸ਼ ਦੇ ਕੇ ਕਿਤਾਬ ਪੂਜੀ ਜਾਂਦੀ। ਰੱਬ ਨੂੰ ਨਹੀਂ ਪੂਜਿਆ ਜਾਂਦਾ, ਉਹਨੂੰ ਨਹੀਂ ਮੰਨਿਆ ਜਾਂਦਾ, ਉਹਦਾ ਭੈ ਵੀ ਖਾਂਦਾ